ओंकार सतनाम कर्ता पुरख निर्भयो जप आदि सच जुगादि सच नानक खुशी भी सच मैं तान दीवान तू है मेरे स्वामी मैं तुझे आगे अरदास मैं खोर था नाही जिस पर करूं बेनंती मेरा दुख सुख तुझ ही पास ना हो जति सती नहीं पड़या मूर्ख मुगदा जन्म भया परणवत नानक तिनकी शरणा जिन तू नाही विसरया परणवत नानक तिनकी शरणा जिन तू नाही विसरया परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाई मान खोए बैठे गुरमुख प्यारे सतसंगी जनों उस परम पिता परमेश्वर ने त्रुट के आ मनुखा देही बख्शिश कीती और उस प्रभु दी बख्शी हुई इस मनुखा देही नु सफल करन दे लई सतगुरु की गुरमत अनुसार गुरु संगत विच बैठ करके आप जी बड़े प्यार दे नाल साहिब जी दे अमृत बचना दा कीर्तन सरवण कर रहे सी आओ जो गुरु कृपा दा सदका आपां अरदास दी विचार प्रारंभ कीती है कल सतगुरु ने बख्शिश कीती विचार चल रही सी दसां पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी वाहिगुरु। कल गुरु कृपा दे नाल आपां ने विचारिया सी कि दस गुरु साहिबान एक ही जोत ने। धन गुरु ग्रंथ साहिब जी दी बाणी और भाई साहिब भाई गुरदास जी दी रचना नू आधार बना के आप जी दे नाल विचार कीती सी। आओ अज सतगुरु की अमृत बाणी विचों और गुरमत दे कुछ ग्रंथ उन्हां विचों आप नाल सांझ पानी है कि आदि गुरु धन गुरु नानक साहिब जी तो लैके ही गुरु के सिख नू शब्द गुरु गुरु की बाणी दे नाल जुड़न दी बाणी नू कमान दी बाणी अनुसार जीवन ढालन दी जो दाते ने रहमत कीते उस दी विचार आप नाल सांझी करनी ते किवें दस पातशाहियां दी जोत दे दर्शन कीतियां अंदर नू टिका मिलदा है। इस दी विचार प्रारंभ करन तो पहला करो कृपा साध संगत मनो बिरतियां एकाग्र करो सुरत गुरु देव जी दे चरणा अंदर जोड़िए। धन गुरु ग्रंथ साहिब सचे पातशाह जी आप बख्शिश कृपा मेहर करके विच वरतो और अपने अमृत बचना दी विचार आप ही करा लवो। करो कृपा गुरु बख्शी फतेह स्वीकार करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दे अंदर जितने भी हजूर दे अमृत बचन दर्ज ने चाहे वो गुरु साहिबान ने अपने मुख तो उचारण कीते ने भावां भगतां दे पवित्र मुखारबिन तो उचारण कीते ने ते चाहे वो गुरु के सिख सत्ता बलवंड ते भट्टां दे उचारण कीते हुए होन असल विच गुरु ग्रंथ साहिब जी दा एक एक शब्द जेड़ा है वो सतगुरु जी दे हिरदे दा प्रकाश है। वो भगत साहिबान जेड़े परमेश्वर दे नाम नू जप जप के उस नामी दे विच अभेद हो गए नाम सिमर के मालक नल एक मेक हो गए ते उस प्रभु दे चरणा विच जुड़िया होया नू जो ज्ञान जो परमेश्वर ने अपने दर घर तो रहमत बख्शिश कीती उन्हां दे हिरदे ते जो प्रकाश होया उन्हां नू लफ्ज दे के अखर दे के गुरु साहिबाना ने वो अमृत बचन इस मानवता दी भलाई दे लई शब्द दे रूप अंदर उचारण कर दिते ते की गुरु साहिब दे वो उचारण कीते हुए बचन केवल आम लुकाई दे कमान वास्ते ने नहीं तन गुरु नानक साहिब जी तो आरंभ करने के खजूर ने आप गुरु के शब्द दी गुरु की बाणी दी टेक लई ते सिख नू ते लुकाई नू भी कह के गए जे अपना भला लोचना है ते गुरु के शब्द नल गुरु की बाणी नल जुड़ जाए। साहिब तन गुरु नानक साहिब जी दा अमृत बचन सिद्ध गोष्ट दी बाणी आपां पढ़ने उहदे विच सिद्धां ने साहिब नू कुछ सवाल कीते ने उहदे विचों पहला एक सवाल करदे ने कहिंदे ने कि गुरु नानक साहिब जी नू कि ऐस मनुखा देही दा मूल की है मनुख दे जीवन दा मूल की ते दूसरा वो सवाल करदे ने इह जिहड़ा मनुखा देही प्राप्त होई है इस देही नू प्राप्त करके इह समां काहदे लई मिलिया ते की मत लैणी चाहीदी। ध्यान दिया जे कि पहली गल जिंदगी दा मूल की है दूसरा सवाल के मेरे मालक नू पुछदे पए ने इह मनुखा देही किहदी सिख्या लैण दा समां ते तीजा प्रश्न वो करदे ने कि तेरा गुरु कौन है ते उस दा तू चेला बणिया तेरे गुरु दा नाम की ਤੇ ਦਾਤਾਰ ਨੂੰ ਜਦੋਂ ਉਹ ਸਵਾਲ ਕੀਤੇ ਉਹ ਬਚਨ ਸਨ ਕਿ ਕਵਨ ਮੂਲ, ਇਹਦਾ ਅਰਥ ਹੈ ਮਨੁੱਖਾ ਦੇ ਜਾਂ ਜ਼ਿੰਦਗੀ ਦਾ ਮੂਲ ਕੀ, ਕਵਨ ਮਤ ਵੇਲਾ, ਤੇ ਇਹ ਜਿਹੜਾ ਸਮਾਂ ਮਨੁੱਖਾ ਦੇਹ ਦਾ ਮਿਲਿਆ ਇਹ ਕਿਹੜੀ ਮਤ ਗ੍ਰਹਿਣ ਕਰਨ ਦਾ ਸਮੇਂ, ਕਵਨ ਮੂਲ, ਕਵਨ ਮਤ ਮੇ ਵੇਲਾ, ਕਵਨ ਗੁਰੂ, ਜਿਸ ਕਾ ਤੂੰ ਚੇਲਾ, ਤੇ ਤੇਰਾ ਗੁਰੂ ਕੌਣ ਹੈ ਜਿਸ ਦੇ ਤੁਸੀਂ ਚੇਲੇ ਬਣੇ ਹੋ, ਜਿਹਦੇ ਤੋਂ ਸਿੱਖਿਆ ਗ੍ਰਹਿਣ ਪਿਆ ਕਰਦੇ ਹੋ। ਤੇ ਤੱਕਿਓ ਜਿਹੜੇ ਬਚਨ ਸਾਹਿਬ ਨੇ ਅੱਜ ਸਾਨੂੰ ਅਰਦਾਸ ਵਿੱਚ ਬਖਸ਼ਿਸ਼ ਕੀਤੇ ਨੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦੀਦਾਰ ਲਈ ਉਹਦੀ ਆਰੰਭਤਾ ਸਾਹਿਬ ਕਹਿੰਦੇ ਨੇ ਕਿ ਪਵਨ ਆਰੰਭ। ਤੂੰ ਪੁੱਛ ਰਿਹਾ ਕਿ ਕਵਨ ਮੂਲ, ਸਾਹਿਬ ਕਹਿੰਦੇ ਨੇ ਅਸਲ ਵਿੱਚ ਇਸ ਮਨੁੱਖ ਦੇਹ ਦਾ ਮੂਲ ਜੇ ਸੱਚ ਜਾਣੇ ਤਾਂ ਕੇਵਲ ਪਰਮੇਸ਼ਵਰ ਦੇ ਬਖਸ਼ੇ ਹੋਏ ਸਵਾਸ ਨੇ। ਜੇ ਸਵਾਸ ਹੈ ਤੇ ਇਸ ਸਰੀਰ ਨੇ ਚੱਲਦੇ ਰਹਿਣੇ, ਮੂਲ ਸਵਾਸ ਨਹੀਂ। ਜੇ ਸਵਾਸ ਨਹੀਂ ਤਾਂ ਸਾਹਿਬ ਕਹਿੰਦੇ ਨੇ ਇਸ ਮਨੁੱਖ ਦੇਹ ਦਾ ਲਾਭ ਵੀ ਕੋਈ ਨਹੀਂ। ਪੁੱਛਦੇ ਪਏ ਨੇ ਸਾਹਿਬ ਕਹਿੰਦੇ ਨੇ ਪਵਨ ਆਰੰਭ, ਸਤਿਗੁਰ ਮਤ ਵੇਲਾ, ਇਹ ਸਮਾਂ ਜਿਹੜਾ ਸਤਿਗੁਰੂ ਦੀ ਮਤ ਨੂੰ ਗ੍ਰਹਿਣ ਕਰਨ ਦਾ ਸਮਾਂ। ਸਵਾਸ ਆਰੰਭ ਨੇ, ਪਵਨ ਆਰੰਭ, ਸਤਿਗੁਰੂ ਮਤ ਵੇਲਾ। ਤੇ ਸਾਹਿਬ ਜੀ ਕਹਿਣ ਲੱਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਸਲ ਵਿੱਚ ਗੁਰੂ ਕਾ ਸ਼ਬਦ ਜੋ ਹੈ, ਸ਼ਬਦ ਹੀ ਗੁਰੂ ਹੈ। ਤੇ ਨਾਲ ਸਾਹਿਬ ਕਹਿੰਦੇ ਨੇ ਚੇਲਾ ਜਿਹੜਾ ਕੇਵਲ ਸਰੀਰ ਨੂੰ ਨਹੀਂ ਆਪਣੇ ਅੰਦਰ ਦੀ ਸੁਰਤ ਨੂੰ ਉਸ ਸ਼ਬਦ ਵੀ ਜੋੜ ਦੇਣਾ, ਸੁਰਤ ਚੇਲਾ ਤੇ ਸ਼ਬਦ ਗੁਰੂ ਹੈ। ਉਹੀ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਫਿਰ ਜੋਤ ਬਣੇ। ਦੂਸਰੀ ਉਦਾਹਰਨ ਸਾਹਿਬ ਦੇ ਅੰਮ੍ਰਿਤ ਬਚਨ ਵਿੱਚੋਂ ਵੇ, ਭਾਈ ਗੁਰਦਾਸ ਨੇ ਵੀ ਇਹ ਬਚਨ ਕਿਹਾ ਜੇ ਧੰਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਖੁਦ ਮੁੱਖ ਤੋਂ ਕਹਿੰਦੇ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਭਾਈ ਗੁਰਦਾਸ ਨੇ ਅਚਲ ਬਟਾਲੇ ਦੀ ਧਰਤੀ ਦੀ ਉਸ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਸਿੱਧਾਂ ਨੇ ਫਿਰ ਇੱਕ ਸਵਾਲ ਕੀਤਾ ਸੀ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਹਜ਼ੂਰ ਬਟਾਲੇ ਦੀ ਅਚਲ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਬਚਨ ਕੀਤਾ ਜਾਂਦਾ ਸਿੱਧ ਪੁੱਛਣ ਸੁਣ ਨਾਨਕਾ, ਤੋਏ ਜਗ ਨੂੰ ਕਰਾ ਮਾਤ ਦਿਖਾਈ, ਕੁਝ ਵਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇਹੀ ਲਾਈ। ਪੁੱਛਦੇ ਨਿਖੇ ਬਾਬਾ ਨਾਨਕ ਜੀ ਤੇਰੀ ਕਰਾ ਮਾਤ, ਤੇਰੀ ਅਜ਼ਮਤ ਸਾਰੀ ਦੁਨੀਆ ਦੇਖਦੀ ਪਈ ਏ, ਤੇ ਅਸੀਂ ਵੀ ਇੱਕ ਲੋਚਾ ਲੈ ਕੇ ਆਏ ਆ, ਉਹ ਕਿਹੜਾ ਮੰਤਰ, ਕਿਹੜੀ ਕਰਾ ਮਾਤ, ਕਿਹੜੀ ਅਜ਼ਮੀ ਅਜ਼ਮਤ ਤੇ ਕਿਹੜੀ ਗੈਬੀ ਸ਼ਕਤੀ ਹੈ ਜਿਹਦੀ ਕਿਰਪਾ ਸਦਕਾ, ਜਿਹਦੀ ਬਦੌਲਤ ਜਿੱਥੇ ਵੀ ਤੁਸੀਂ ਪਹੁੰਚੇ ਉੱਥੇ ਮੇਰੇ ਮਾਲਕ ਤੂੰ ਜੇਤੂ ਬਣ ਕੇ ਆਇਆ, ਹਰ ਇੱਕ ਨੇ ਤੇਰੇ ਚਰਨਾਂ ਵੀ ਸੀ ਝੁਕਾਇਆ, ਉਹ ਕਰਾਮਾਤ ਕਿਹੜੀ ਜਿਹੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਬਣੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਸਿੱਧ ਪੁੱਛਣ ਸੁਣ ਨਾਨਕਾ, ਤੋਏ ਜਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇਕੀ ਲਾਈ। ਕਹਿਣ ਲੱਗੇ ਬਾਬਾ ਬੋਲੇ ਨਾਥ ਜੀ, ਅਸਾਂ ਵੇਖਣ ਜੋਗੀ ਵਸਤ ਨਾ ਕਾਈ, ਤੇ ਜੇ ਸੱਚ ਪੁੱਛੇ ਕਰਾਮਾਤ ਕੀਏ, ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈਰਾਈ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰੂ ਕੀ ਬਾਣੀ, ਇਹਦੇ ਤੋਂ ਬਿਨਾਂ ਰਾਈ ਦੇ ਦਾਣੇ ਜਿੰਨੇ ਵੀ ਕਿਸੇ ਦੀ ਟੇਕ ਨਹੀਂ ਲੱਗੀ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਜੇ ਦਾਤਾਰ ਭਾਈ ਲਾਲੋ ਦੇ ਘਰ ਬੈਠਦੇ ਨੇ ਤੇ ਜਿਹਨੂੰ ਤੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨੈ ਸਿਖਾ, ਇਹਨੂੰ ਮੇਰੇ ਗੁਰੂ ਦੇਵ ਖਸਮ ਦੀ ਬਾਣੀ ਕਹਿੰਦੇ ਨੇ। ਤੇ ਖਾਸ ਕਰਕੇ ਭਾਈ ਸਾਹਿਬ ਨੂੰ ਮੁਖਾਤਬ ਕਰਕੇ ਬਚਨ ਕਹੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਖੇ ਭਾਈ ਲਾਲੋ, ਇਹ ਖਸਮ ਦੀ ਬਾਣੀ। ਧੰਨ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਪੜੋ, ਉਹ ਕਹਿ ਰਹੇ ਨੇ ਸ਼ਬਦ ਨਾਲ ਬਾਣੀ ਨਾਲ ਜੁੜਨ ਤੋਂ ਬਿਨਾਂ ਗੁਜ਼ਾਰਾ ਨਹੀਂ। ਧੰਨ ਗੁਰੂ ਅਮਰਦਾਸ ਜੀ ਦੇ ਰੋਜ਼ ਅਸੀਂ ਬਚਨ ਪੜ੍ਹਨੇ ਆ। ਅੰਮ੍ਰਿਤ ਵੇਲੇ ਜਦੋਂ ਆਨੰਦ ਸਾਹਿਬ ਦਾ ਪਾਠ ਕਰਦਾ ਸਿੱਖ ਤੇ ਧੰਨ ਗੁਰੂ ਅਮਰਦਾਸ ਫਿਰ ਗੁਰੂ ਕੀ ਬਾਣੀ ਦੀ ਗੱਲ ਕਰਦੇ ਆ, ਦੋ ਪੌੜੀਆਂ ਖਾਸ ਕਰਕੇ ਆਨੰਦ ਸਾਹਿਬ ਅੰਦਰ ਗੁਰੂ ਕੀ ਬਾਣੀ ਨਾਲ ਸੰਬੰਧਿਤ ਉਚਾਰਨ ਕੀਤੀਆਂ। ਪਹਿਲਾਂ ਤਾਂ ਸਾਹਿਬ ਦਾ ਬਚਨ ਏ ਕਿ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹਦੇ ਪਾਠ ਦੀਦਾਰ ਦਾ ਤੂੰ ਧਿਆਨ ਧਰਨਾ, ਜਿਹਨੂੰ ਗੁਰੂ ਅਮਰਦਾਸ ਕਹਿ ਰਹੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਤਨ ਗੁਰੂ ਅਮਰਦਾਸ ਕਹਿੰਦੇ ਨੇ ਗੁਰੂ ਕੇ ਸਿੱਖਾ ਐਸ ਗੁਰੂ ਕੀ ਬਾਣੀ ਨੂੰ ਤੂੰ ਗਾ ਤੇ ਇਹ ਬਾਣੀ ਸਭ ਤੋਂ ਸ਼੍ਰੋਮਣੀ ਹੈ। ਪਰ ਚੇਤੇ ਰੱਖੀ ਜਿੱਥੇ ਤੂੰ ਬਾਣੀ ਪੜ੍ਹਨੀ ਹੈ ਬਾਣੀ ਗਾਉਣੀ ਹੈ ਉੱਥੇ ਬਾਣੀ ਪੜ੍ਹ ਕੇ ਨਦਰ ਦੇ ਲਈ ਸਾਈਂ ਦੀ ਰਹਿਮਤ ਲਈ ਅਰਦਾਸ ਕਰੀ। ਪੜ੍ਹਦੇ ਸਾਰੇ ਨੇ ਸੁਣਦੇ ਸਾਰੇ ਨੇ ਪਰ ਵਸਦੀ ਉਹਨਾਂ ਦੇ ਕਿਰਦਿਆਂ ਵਿੱਚ ਜਿਹਦੇ ਉੱਤੇ ਸਾਈਂ ਦੀ ਨਦਰੇ ਕਰਮ ਹੋ ਜਾਏ। ਸਾਹਿਬ ਕਹਿੰਦੇ ਨੇ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਆਂ ਤਿਨਾਂ ਸਮਾਣੀ ਤੇ ਜਦੋਂ ਖਿਰਦੇ ਵਿੱਚ ਬਾਣੀ ਸਮਾ ਜਾਏ ਫਿਰ ਸਾਹਿਬ ਕਹਿੰਦੇ ਨੇ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਨਾਮ ਰੂਪੀ ਅੰਮ੍ਰਿਤ ਨੂੰ ਪੀਵੀ ਸਦਾ ਮਾਲਕ ਦੇ ਰੰਗ ਵਿੱਚ ਰੰਗਿਆ ਰਹੇਗਾ। ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਾਹਿਬ ਨੇ ਫਿਰ ਇਹਦੇ ਨਾਲ ਅਗਲਾ ਬਚਨ ਕੀਤਾ ਕਹਿੰਦੇ ਨੇ ਮਤਾ ਤੂੰ ਕਿਤੇ ਗੁਰੂ ਕੇ ਸ਼ਬਦ ਤੋਂ ਬਾਣੀ ਤੋਂ ਥਿੜਕ ਜਾਏ। ਕਹਿਣ ਲੱਗੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ। ਸਾਹਿਬ ਕਹਿੰਦੇ ਨੇ ਗੁਰੂ ਕੇ ਸ਼ਬਦ ਤੋਂ ਬਿਨਾਂ ਗੁਰੂ ਦੇ ਬਚਨਾਂ ਤੋਂ ਬਿਨਾਂ ਜੋ ਵੀ ਤੂੰ ਗਾਏਗਾ ਪੜ੍ਹੇਗਾ ਉਹ ਝੂਠਾ। ਕੱਚ ਦਾ ਅਰਥ ਹੁੰਦਾ ਝੂਠ। ਕਹਿੰਦੇ ਨੇ ਝੂਠੇ ਕੱਚ ਵਿੱਚ ਬੋਲਦੇ ਨੇ ਤੇ ਜਿਹੜਾ ਉਹਨੂੰ ਪੜ੍ਹੇਗਾ ਉਹਦੇ ਅੰਦਰ ਸੱਚਾਈ ਨਹੀਂ, ਉਹਦੇ ਅੰਦਰ ਵੀ ਕੇਵਲ ਕਚਿਆਈ ਆਏਗੀ, ਅੰਦਰ ਝੂਠ ਇਕੱਤਰ ਹੋਵੇਗਾ। ਇਹਦਾ ਮਤਲਬ ਗੁਰੂ ਸਾਹਿਬ ਆਪਣੇ ਜੀਵਨ ਕਾਲ ਵਿੱਚ ਰਹਿਮਤ ਪੈ ਕਰਦੇ ਨੇ ਕਿ ਸਿੱਖਾ ਬਾਣੀ ਨਾਲ ਜੁੜ। ਸਾਹਿਬ ਧੰਨ ਗੁਰੂ ਅਮਰਦਾਸ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ, ਹਰ ਇੱਕ ਗੁਰੂ ਸਾਹਿਬਾਨ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਕੁਛ ਕੁ ਆਪ ਨਾਲ ਵਿਚਾਰ ਸਾਂਝੇ ਕਰਨੇ, ਸਲੋਕ ਵਾਰਾਂ ਤੇ ਵਧੀਕ ਪੜ੍ਹਨੇ। ਗੁਰੂ ਅਮਰਦਾਸ ਜੀ ਨੂੰ ਪੁੱਛਿਆ ਮਹਾਰਾਜ ਬਾਣੀ ਕਿਵੇਂ ਪੜ੍ਹੀਏ ਤੇ ਧੰਨ ਗੁਰੂ ਅਮਰਦਾਸ ਜੀ ਨੇ ਇੱਕ ਅੰਮ੍ਰਿਤ ਬਚਨ ਕੀਤਾ। ਕਹਿੰਦੇ ਨੇ ਕਿ ਦੇਖ ਜਿਵੇਂ ਇੱਕ ਪਤੀ ਵਰਤਾ ਇਸਤਰੀ, ਜਿਹੜੀ ਭਾਗਾਂ ਵਾਲੀ ਪਤੀ ਨੂੰ ਪਿਆਰ ਕਰਦੀ ਏ ਜਿਹਦੇ ਅੰਦਰ ਪਤੀ ਦਾ ਅਦਬ ਹੈ। ਇਹ ਬਾਣੀ ਹੈ ਸਾਹਿਬ ਦੀ। ਕਹਿੰਦੇ ਨੇ ਪਤੀ ਜਾ ਗਿਆ ਹੈ ਪਰਦੇਸ਼, ਜਾਂ ਮੰਨ ਲਓ ਉਹਨੇ ਪਰਦੇਸ਼ ਤੋਂ ਵਾਪਸ ਮੁੜਨਾ ਅੱਜ। ਕਹਿੰਦੇ ਨੇ ਉਹ ਭਾਗਾਂ ਵਾਲੀ ਸੁਹਾਗਣ ਰਾਤ ਸਾਰੀ ਉਸ ਆਪਣੇ ਮਾਲਕ ਦੇ ਆਉਣ ਦੀ ਤਾਂਘ ਵਿੱਚ ਏ ਤੇ ਸਵੇਰੇ ਸਭ ਤੋਂ ਪਹਿਲਾਂ ਉੱਠ ਉਹ ਆਪਣੇ ਮਾਲਕ ਲਈ ਕਈ ਤਰ੍ਹਾਂ ਦੇ ਕੀਮਤੀ ਭੋਜਨ ਤਿਆਰ ਕਰਦੀ ਏ। ਉਹਨੂੰ ਸਭ ਕੁਝ ਭੁੱਲ ਜਾਂਦਾ ਹੈ, ਸਭ ਤੋਂ ਪਹਿਲਾਂ ਮਾਲਕ ਦੇ ਲਈ ਭੋਜਨ ਉਹ ਬਣਾਏਗੀ। ਸਾਹਿਬ ਕਹਿੰਦੇ ਨੇ ਦੇਖ ਮਣਾ ਜਿਵੇਂ ਇੱਕ ਸੁਹਾਗ ਭਾਗ ਵਾਲੀ ਇਸਤਰੀ ਪਤੀ ਦੇ ਆਉਣ ਦੀ ਇੰਤਜ਼ਾਰ ਵਿੱਚ ਕੀਮਤੀ ਭੋਜਨ ਪਕਵਾਨ ਤਿਆਰ ਕਰਦੀ ਏ, ਬਸ ਇਸੇ ਤਰ੍ਹਾਂ ਤੇਰੇ ਅੰਦਰ ਵੀ ਤਾਂਘ ਪੈਦਾ ਹੋ ਜਾਏ। ਉਹ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਚੌਂਕੇ ਚੁੱਲ੍ਹੇ ਵਿੱਚ ਭੋਜਨ ਤਿਆਰ ਕਰੇਗੀ ਤੇ ਤੂੰ ਅੰਮ੍ਰਿਤ ਵੇਲੇ ਉੱਠਦਿਆ ਸਾਰ ਆਪਣੇ ਖਸਮ ਦੀ ਬਾਣੀ ਨਾਲ ਜੁੜ ਜਾਏ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕਹਿ। ਸਾਹਿਬ ਕਹਿੰਦੇ ਨੇ ਜਿਉ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ, ਕਿ ਜਿਵੇਂ ਇੱਕ ਪੁਰਖ ਹੈ ਮਨੁੱਖ ਦੇ ਘਰ ਅੰਦਰ। ਭਗਤੀ ਨਾਰ ਦਾ ਅਰਥ ਇੱਥੇ ਭਗਤੀ ਦਾ ਅਰਥ ਸਿਮਰਨ ਨਹੀਂ, ਭਗਤੀ ਨਾਰ ਦਾ ਇੱਥੇ ਅਰਥ ਹੈ ਕਿ ਉਹ ਇਸਤਰੀ ਜਿਹੜੀ ਪਤੀ ਵਰਤਾ ਪਤੀ ਦੀ ਆਗਿਆ ਨੂੰ ਸਤ ਕਰਕੇ ਮੰਨਣ ਵਾਲੀ। ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਜਿਵੇਂ ਉਹ ਭੋਜਨ ਬੜੀ ਮੁਸ਼ਕਤ ਨਾਲ ਤਿਆਰ ਕਰਦੀ ਏ ਤਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮ ਮੈਂ ਚਿਤ ਲਾਏ। ਇਸੇ ਤਰ੍ਹਾਂ ਪਰਮੇਸ਼ਵਰ ਦੇ ਭੈ ਵਾਲੇ ਭਗਤ ਗੁਰੂ ਕੀ ਬਾਣੀ ਨਾਲ ਜੁੜਦੇ ਨੇ ਤੇ ਅੰਮ੍ਰਿਤ ਵੇਲੇ ਨੂੰ ਕਿਤੇ ਖੁੰਝਣ ਨਹੀਂ ਦਿੰਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੀ ਹਜ਼ੂਰ ਨੇ ਕਿਰਪਾ ਕੀਤੀ। ਦਾਤਾਰ ਕਹਿੰਦੇ ਨੇ ਜੇ ਕੋਈ ਇਹ ਕਹਿ ਮੈਂ ਗੁਰੂ ਕੇ ਚਰਨਾਂ ਵਿੱਚ ਸਮਾਣਾ, ਗੁਰੂ ਦੇ ਵਿੱਚ ਅਭੇਦ ਹੋਣਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਜਿਹੜਾ ਸਿੱਖ ਗੁਰੂ ਕੀ ਬਾਣੀ ਨੂੰ ਆਪਣੀ ਜਿੰਦ ਤੋਂ ਜਾਣਨ ਲੱਗ ਪਏ ਸੱਚ ਜਾਣੋ ਉਹਦੇ ਅੰਦਰ ਇੱਕ ਦਿਨ ਮਾਲਕ ਦਾ ਨਾਮ ਟਿਕ ਜਾਂਦਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਪਿਆਰਿਆ ਜਿਹਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਅੱਜ ਕਹਿ ਰਹੇ ਇਹਦੇ ਬਾਰੇ ਸਾਹਿਬ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੇ ਜਿਹੜਾ ਇਸ ਗੁਰੂ ਕੀ ਬਾਣੀ ਨੂੰ ਆਪਣੀ ਜਿੰਦ ਤੋਂ ਪਿਆਰ ਕਰੇਗਾ, ਤਿਸ ਅੰਤਰ ਰਵੇ ਹਰਨਾਮਾ, ਉਸ ਦੇ ਅੰਦਰ ਮੇਰੇ ਪਰਮੇਸ਼ਵਰ ਦਾ ਨਾਮ ਆਪਣੇ ਆਪ ਹੀ ਵਸ ਜਾਂਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਓ ਗੁਰੂ ਰਾਮਦਾਸ ਜੀ ਦੇ ਬਚਨਾਂ ਵੱਲ, ਉਹ ਅੰਮ੍ਰਿਤ ਬਾਣੀ ਬਾਰੇ ਕੀ ਕਿਰਪਾ ਕਰਦੇ ਨੇ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਾ ਚਾਰ ਸਿੱਖ ਆਏ ਸਨ, ਬੜੇ ਸੋਹਣੇ ਬਚਨ ਕਹੇ ਨੇ ਸ੍ਰੀ ਗੁਰਪ੍ਰਤਾਪ ਸੂਰਜ ਅੰਦਰ। ਉਹਨਾਂ ਆਉਂਦਿਆਂ ਸਾਰ ਇੱਕ ਸਵਾਲ ਕੀਤਾ, ਸਤਿਗੁਰੂ ਇਹ ਸਾਡਾ ਮਨ ਭਜਨ ਬੰਦਗੀ ਵਾਲੇ ਪਾਸੇ ਤੁਰਦਾ ਨਹੀਂ। ਉਹਨਾਂ ਦਾ ਸਵਾਲ ਸੀ ਕਿ ਅੰਦਰ ਜਿਹੜਾ ਦਿਨ ਰਾਤ ਖਿੰਡਿਆ ਰਹਿੰਦਾ, ਇਹਦੇ ਅੰਦਰ ਟਿਕਾ ਨਹੀਂ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਵੀ ਤੁਸੀਂ ਗੁਰੂ ਕੀ ਬਾਣੀ ਪੜ੍ਹਦੇ ਹੋ? ਤੇ ਉਹ ਅੱਗੋਂ ਉੱਤਰ ਦਿੰਦੇ ਨੇ, ਦਾਤਾਰ ਜੀ ਨਹੀਂ, ਕਦੀ ਮੌਕਾ ਮਿਲੇ ਤੇ ਪਾਠ ਕਰ ਲਈਦਾ, ਕਦੀ ਸਮਾਂ ਮਿਲੇ ਤੇ ਕਦੀ ਕੁਝ ਸ਼ਬਦ ਪੜ੍ਹ ਲਈਦਾ, ਨਹੀਂ ਤੇ ਰੁਟੀਨ ਵਿੱਚ ਨਹੀਂ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਵਾਲ ਤਾਂ ਪੁੱਛਦੇ ਪਏ ਹੋ ਕਿ ਮਨ ਟਿਕਦਾ ਕਿਉਂ ਨਹੀਂ, ਮਨ ਮੁੜਦਾ ਕਿਉਂ ਨਹੀਂ? ਕਹਿਣ ਲੱਗੇ ਸਵਾਦ ਤਾਂ ਸੀ, ਜੇ ਟਿਕਾਣ ਦਾ ਯਤਨ ਕੀਤਾ ਹੁੰਦਾ ਤੇ ਮਨ ਟਿਕਦਾ ਨਾ, ਫਿਰ ਸਵਾਲ ਕਰਦੇ ਤੇ ਆਨੰਦ ਕੁਝ ਹੋਰ ਸੀ। ਫਿਰ ਉਹ ਪੁੱਛਦੇ ਨੇ ਦਾਤਾਰ ਕਿਵੇਂ ਕਰੀਏ? ਦਾਤਾਰ ਜੀ ਕਹਿਣ ਲੱਗੇ ਬਾਣੀ ਨੂੰ ਇਹ ਨਾ ਸਮਝੋ ਕਿ ਇਹ ਕੰਮ ਕੇਵਲ ਕੀਰਤਨ ਕਰਨ ਵਾਲਿਆਂ ਦਾ ਬਾਣੀ ਪੜ੍ਹਨ ਦਾ। ਇਹ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ, ਜਿਵੇਂ ਆਪਾਂ ਅੱਜ ਸਮਝੀ ਬੈਠੇ ਹਾਂ, ਜਦੋਂ ਕਿਤੇ ਬਾਣੀ ਦੀ ਸ਼ਬਦ ਦੀ ਗੱਲ ਚੱਲੇ, ਪੜ੍ਹੇ ਲਿਖੇ ਮਨੁੱਖ ਦਾ ਮਨ ਕਹਿੰਦਾ, ਮਜ਼ਾਕ ਵਿੱਚ ਵੀ ਕਹਿਣਗੇ, ਛੱਡੋ ਜੀ ਇਹ ਤਾਂ ਭਾਈਆਂ ਦਾ ਕੰਮ ਹੈ। ਗੁਰੂ ਰਾਮਦਾਸ ਜੀ ਨੂੰ ਪੁੱਛੋ, ਕਹਿੰਦੇ ਨੇ ਮਤ ਸਮਝੋ ਕਿ ਕੇਵਲ ਇਹ ਕੀਰਤਨ ਕਰਨ ਵਾਲੇ ਲਈ ਸਿਰਫ ਬਾਣੀ ਹੈ, ਮਤ ਸਮਝੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਵਾਲੇ, ਰੌਲ ਲਾਉਣ ਵਾਲੇ ਵਾਸਤੇ ਬਾਣੀ ਹੈ। ਸਾਹਿਬ ਕਹਿੰਦੇ ਨੇ ਜਿਵੇਂ ਤੂੰ ਆਪਣੇ ਘਰ ਦੇ ਕੰਮ ਕਰਨਾ ਹੈ, ਚੇਤੇ ਰੱਖ ਸਵੇਰੇ ਤੈਨੂੰ ਨਾਸ਼ਤਾ ਕਰਨਾ ਕਦੀ ਭੁੱਲਿਆ? ਸਿੱਖ ਕਹਿੰਦਾ ਮਹਾਰਾਜ ਰਾਤ ਨੂੰ ਸੌਣ ਲੱਗੇ ਸਵੇਰੇ ਤਿਆਰੀ ਕਰੀ ਦੀ ਇਹ ਪਰਿਵਾਰ ਵੱਲੋਂ ਕਿ ਸਵੇਰੇ ਨਾਸ਼ਤਾ ਕੀ ਕੀਤਾ ਜਾਣਾ। ਸਾਹਿਬ ਕਹਿੰਦੇ ਨੇ ਮੈਨੂੰ ਦੂਜੀ ਗੱਲ ਦੱਸ, ਆਪਣੀ ਤੇਰੇ ਘਰ ਦੀ ਸੁਆਣੀ ਕਿਤੇ ਘਰ ਵਿੱਚ ਝਾੜੂ ਮਾਰਨਾ ਭੁੱਲੀਏ? ਕਹਿੰਦਾ ਦਾਤਾਰ ਜੀ ਨਹੀਂ। ਮਹਾਰਾਜ ਕਹਿੰਦੇ ਨੇ ਤੂੰ ਖੇਤਾਂ ਵਿੱਚ ਕੰਮ ਕਰਨ ਜਾਂਦਾ, ਕਦੀ ਤੂੰ ਖੇਤਾਂ ਦਾ ਕੰਮ ਕਰਨ ਭੁੱਲਿਆ? ਕਹਿੰਦਾ ਦਾਤਾਰ ਉਹ ਸਾਡੀ ਜ਼ਿੰਦਗੀ ਦਾ ਅੰਗ ਨੇ, ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਸਾਹਿਬ ਕਹਿੰਦੇ ਨੇ ਮਨੁੱਖ ਦੀ ਬਦਕਿਸਮਤੀ ਇਹ ਵੇ ਕਿ ਨਾਮ ਨੂੰ ਤੇ ਬਾਣੀ ਨੂੰ ਜ਼ਿੰਦਗੀ ਦਾ ਅੰਗ ਨਹੀਂ ਸਮਝਦਾ। ਜਿੱਦਣ ਇਹਨੂੰ ਜੀਵਨ ਸਮਝ ਲਵੇ ਤੇ ਦੇਖੀ ਇਹਦੇ ਅੰਦਰ ਮਾਲਕ ਦੀ ਰਹਿਮਤ ਨਾਲ ਟਿਕਾ ਕਿਉਂ ਨਹੀਂ ਆਏਗਾ। ਉੱਥੇ ਗੁਰੂ ਰਾਮਦਾਸ ਜੀ ਨੇ ਕੁਝ ਬਚਨ ਕਹੇ ਨੇ। ਹਜ਼ੂਰ ਕਹਿੰਦੇ ਨੇ ਜਿਮ ਨਿਸ ਦਿਨ ਘਰ ਕਾਜ ਸੁਧਾਰੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਖੇ ਸਿੱਖੋ, ਜਿਵੇਂ ਤੁਸੀਂ ਦਿਨ ਰਾਤ ਆਪਣੇ ਘਰ ਦੇ ਕੰਮ ਲਈ ਆਪਣੇ ਹੱਡ ਭੰਨਵੀ ਮਿਹਨਤ ਕਰਦੇ ਹੋ, ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੇ ਪਿਆਰੇ। ਕਹਿੰਦੇ ਨੇ ਤੂੰ ਰੋਜ਼ ਕੰਮ ਕਰਨਾ, ਖੇਤਾਂ ਵੀ ਜਾਣਾ, ਕਦੀ ਤੂੰ ਇਹ ਕਹਿ ਵੀ ਰੋਜ਼ ਹੀ ਮੈਂ ਖੇਤਾਂ ਦੀ ਵੱਟ ਤੇ ਤੁਰਿਆ ਫਿਰਨਾ, ਅੱਜ ਤੋਂ ਬਾਅਦ ਮੈਂ ਖੇਤ ਵਿੱਚ ਨਹੀਂ ਆਉਣਾ। ਤੂੰ ਰੋਜ਼ ਦੁਕਾਨ ਤੇ ਬਹਿ ਕੇ ਤੱਕੜ ਤੋਲਣਾ, ਸੌਦਾ ਤੋਲਣਾ, ਕਦੀ ਤੇਰਾ ਮਨ ਅੱਕਿਆ ਵੀ ਅੱਜ ਤੋਂ ਬਾਅਦ ਮੈਂ ਦੁਕਾਨ ਵਿੱਚ ਬੈਠ ਕੇ ਤੱਕੜੀ ਨਾਲ ਸੌਦਾ ਨਹੀਂ ਤੋਲਣਾ? ਤੂੰ ਨੌਕਰੀ ਕਰਨਾ, ਚਾਕਰੀ ਕਰਨਾ, ਰੋਜ਼ਾਨਾ ਮਾਲਕ ਨੂੰ ਜਾ ਕੇ ਸਲਾਮ ਕਰਨਾ, ਕਦੀ ਤੇਰਾ ਮਨ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਨੌਕਰੀ ਤੇ ਜਾਣਾ ਨਹੀਂ? ਜੇ ਨੌਕਰੀ ਖੇਤੀ ਤੇ ਜੇ ਦੁਕਾਨਦਾਰੀ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ, ਤੇ ਗੁਰੂ ਕੇ ਸਿੱਖਾ ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਵੀ ਜ਼ਿੰਦਗੀ ਦਾ ਹਿੱਸਾ ਬਣਾ ਲੈ। ਸਾਹਿਬ ਕਹਿਣ ਲੱਗੇ ਜਿਮ ਨਿਸ ਦਿਨ ਕਰ ਕਾਜ ਸੁਧਾਰੇ, ਤਿਆਗੋ ਕਬੂ ਨਾ ਲਾਗੈ ਪਿਆਰੇ। ਕਹਿਣ ਲੱਗੇ ਤਥਾ ਧਾਰੋ ਪਿਆਰ ਗੁਰਬਾਣੀ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਕੀ ਬਾਣੀ ਨੂੰ ਪਿਆਰ ਕਰ, ਤੈਸੇ ਧਾਰੋ ਪਿਆਰ ਗੁਰਬਾਣੀ। ਪੜ੍ਹਨ ਸੁਣ ਕੀ ਜੈ ਰੁਝ ਠਾਨੀ, ਮਨ ਵਿੱਚ ਇੱਕ ਚਾਹ ਪੈਦਾ ਕਰ, ਮੈਂ ਬਾਣੀ ਸੁਣਨੀ ਏ, ਬਾਣੀ ਪੜ੍ਹਨੀ ਏ। ਅੱਗੇ ਦੇਖੋ ਸਾਹਿਬ ਨੇ ਕੈਸੇ ਕਮਾਲ ਦੇ ਬਚਨ ਕਹੇ। ਕਹਿਣ ਲੱਗੇ ਧਰਿਓ ਅਰਥ ਜੋ ਸ਼ਬਦ ਮਝਾਰਾ, ਜਦੋਂ ਬਾਣੀ ਪੜ੍ਹਨਾ ਤੇ ਇਸ ਤਰ੍ਹਾਂ ਗੁਰੂ ਕੀ ਬਾਣੀ ਪੜ੍ਹੀ ਕਿ ਜਿਹੜਾ ਸ਼ਬਦ ਵਿੱਚ ਅਰਥ ਰੱਖਿਆ ਨਾ, ਸਨੇ ਸਨੇ ਉੜ ਕਰੋ ਵਿਚਾਰਾ, ਉਹਨੂੰ ਐਸਤਾ ਐਸਤਾ ਆਪਣੇ ਮਨ ਵਿੱਚ ਵਿਚਾਰ। ਭਾਈ ਸਾਹਿਬ ਭਾਈ ਵੀਰ ਸਿੰਘ ਗੁਰਮੁਖ ਪਿਆਰੇ ਕਿ ਸ਼ਬਦ ਵਰਤਦੇ ਨੇ, ਉਹਨਾਂ ਦੀ ਰਚਨਾ ਜਦੋਂ ਵੀ ਪੜ੍ਹੀਏ ਇੱਕ ਸ਼ਬਦ ਵਰਤਦੇ ਨੇ, ਹਜ਼ੂਰੀ ਵਿੱਚ ਪਾਠ ਕਰੀ, ਹਜ਼ੂਰੀ ਵਿੱਚ ਸਿਮਰਨ ਕਰੀ। ਤੇ ਇਹ ਗੱਲ ਉਹਨਾਂ ਨੇ ਜਦੋਂ ਸੁਲਤਾਨਪੁਰ ਦੀ ਸਾਖੀ ਅਸੀਂ ਸੁਣਾਉਂਦੇ ਹਾਂ ਬੜੇ ਚਾਅ ਨਾਲ, ਕਿ ਸਾਹਿਬ ਨੇ ਕਿਹਾ ਉਹ ਤੇਰਾ ਮਨ ਤਾਂ ਘਰ ਵਿਛੇਰੇ ਪਿੱਛੇ ਨਵਾਬ, ਤੂੰ ਘੋੜੇ ਖਰੀਦਣਾ ਪਿਆ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ, ਇਹ ਸਾਖੀ ਕੇਵਲ ਉਹਦੇ ਲਈ ਨਹੀਂ, ਇਹ ਤੇਰੇ ਲਈ ਵੀ ਬਚਨ ਹੈ। ਅਰਦਾਸ ਕਰਿਆ ਕਰਕੇ ਬਾਣੀ ਪੜਨ ਤੋਂ ਪਹਿਲਾਂ ਦਾਤਾ ਆਪਣੀ ਹਜ਼ੂਰੀ ਦੀ ਦਾਤ ਬਖਸ਼ੀ, ਮੈਂ ਬਾਣੀ ਇਸ ਤਰ੍ਹਾਂ ਪੜਾਂ ਕਿ ਜਿਵੇਂ ਦਾਤਾਰ ਜੀ ਤੇਰੇ ਚਰਨਾਂ ਵਿੱਚ ਤੇਰੀ ਗੋਦ ਵਿੱਚ ਬੈਠ ਕੇ ਤੇਰੇ ਨਾਲ ਗੱਲਾਂ ਪਿਆ ਕਰਨਾ। ਹਜ਼ੂਰੀ ਵਿੱਚ ਬਾਣੀ ਪੜ ਸਾਹਿਬ ਜੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਕਿਹਾ, ਗੁਰੂ ਰਾਮਦਾਸ ਕਹਿੰਦੇ ਨੇ ਧਰਿਓ ਅਰਥ ਸ਼ਬਦ ਮੈਂ ਅਰਥ ਵਿਚਾਰਾਂ, ਸਨੈ ਸਨੈ ਉਰ ਕਰੋ ਵਿਚਾਰਾਂ, ਉਸ ਸ਼ਬਦ ਨੂੰ ਵਿਚਾਰ ਕਰ ਤੇ ਵਿਚਾਰਨ ਤੋਂ ਬਾਅਦ ਫਿਰ ਇੱਕ ਗੱਲ ਸੋਚ, ਕਿਆ ਹਮ ਕਰੇ ਕਿਆ ਗੁਰ ਕਹੇ, ਮਨ ਵੀ ਸੋਚ ਕੇ ਸਤਿਗੁਰੂ ਸ਼ਬਦ ਵਿੱਚ ਕੀ ਕਹਿੰਦਾ ਤੇ ਮੈਂ ਕੀ ਕੰਮ ਕਰਨਾ ਵਾ। ਕਹਿਣ ਲੱਗੇ ਕਿਆ ਹਮ ਕਰੇ ਗੁਰੂ ਕਿਆ ਕਹੇ, ਸਾਹਿਬ ਕਹਿੰਦੇ ਨੇ ਸਨੈ ਸਨੈ ਮੋਰੋ ਮਨ ਮਹਿ, ਐਸਤਾ ਐਸਤਾ ਇਹ ਮਨ ਆਪਣੇ ਆਪ ਟਿਕ ਜਾਏਗਾ ਜਦੋਂ ਸ਼ਬਦ ਨੂੰ ਪੜ੍ਹ ਕੇ ਆਪਣੇ ਜੀਵਨ ਵੱਲ ਝਾਤੀ ਮਾਰੇਗਾ। ਧਿਆਨ ਦਿਓ, ਗੁਰੂ ਰਾਮਦਾਸ ਜੀ ਦਾ ਇਹ ਤਾਂ ਇਤਿਹਾਸਕ ਪੱਖ ਹੈ, ਉਹਨਾਂ ਦੇ ਅੰਮ੍ਰਿਤ ਬਚਨ ਬਾਣੀ ਵਿੱਚੋਂ ਪੜ੍ਹੋ। ਹਜ਼ੂਰ ਜੀ ਬਾਣੀ ਕੀ ਹੈ? ਤੇ ਗੁਰੂ ਰਾਮਦਾਸ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਕਿ ਸਤਿਗੁਰੂ ਹੀ ਬਾਣੀ ਹੈ, ਬਾਣੀ ਹੀ ਗੁਰੂ ਹੈ, ਓਤ ਪੋਤ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਿਹੜਾ ਭਾਵਨਾ ਵਾਲਾ ਇਸ ਬਾਣੀ ਦੇ ਅੰਦਰ ਟਿਕੇ ਹੋਏ ਆਤਮਕ ਜੀਵਨ ਅੰਮ੍ਰਿਤ ਨੂੰ ਸੰਭਾਲ ਲੈਂਦਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਪਾਠ ਅੱਗੇ ਵੇ ਗੁਰ ਬਾਣੀ ਕਹੇ, ਵੱਖਰਾ ਵੱਖਰਾ ਕਿ ਜੋ ਗੁਰੂ ਜੀ ਬਾਣੀ ਕਹਿੰਦੇ ਨੇ ਸੇਵਕ ਜਨ ਮਨ ਹੈ। ਜੇ ਸੇਵਕ ਉਹਨੂੰ ਮੰਨ ਲੈ ਪ੍ਰਤੱਖ ਗੁਰੂ ਨਿਸਤਾਰ ਹੈ। ਕਹਿੰਦੇ ਜੇ ਪ੍ਰਤੱਖ ਸਾਈਂ ਦੇ ਦਰਸ਼ਨ ਕਰਨੇ ਨੀ ਤੇ ਗੁਰੂ ਕੀ ਬਾਣੀ ਦਸਾਂ ਪਾਤਸ਼ਾਹੀਆਂ ਦੀ ਜੋਤ ਦਾ ਧਿਆਨ ਤੇ ਪਾਠ ਵੀ ਜੁੜੀ। ਸਾਹਿਬ ਗੁਰੂ ਰਾਮਦਾਸ ਜੀ ਨੇ ਇੱਕ ਹੋਰ ਬਚਨ ਕਿਹਾ, ਹਜ਼ੂਰ ਦੀ ਬਾਣੀ ਵਿੱਚ ਆਉਂਦਾ, ਕਹਿੰਦੇ ਨੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਇਹ ਮਤ ਸਮਝ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅੱਜ ਤਾਂ ਪੜ੍ਹੇ ਲਿਖੇ ਸੱਜਣ ਕਹਿ ਰਹੇ ਨੇ ਨਾ ਕਿ ਕਾਗਜ਼ ਸ਼ਾਹੀ ਜ਼ਿਲਦ ਰੁਮਾਲੇ ਗੁਰੂ ਨਹੀਂ, ਗਿਆਨ ਸਾਡਾ ਗੁਰੂ ਏ। ਤੇ ਕਈ ਵਾਰੀ ਮਨ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦਾਤਾ ਅਸੀਂ ਤੇਰੀ ਬਚਨ ਪੜ੍ਹ ਕੇ ਅਮਲ ਕਰਨ ਤੋਂ ਕੰਨੀ ਪੈ ਕਤਰਾਨੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਕਾਗਜ਼ ਤਾਂ ਬੜੇ ਤੁਰੇ ਫਿਰਦੇ ਨੇ, ਬਾਹਰ ਆਪਾਂ ਦੇਖਦੇ ਹਾਂ ਮੈਗਜ਼ੀਨ ਅਖਬਾਰਾਂ ਵਿੱਚ ਵੀ ਕਾਗਜ਼ ਨੇ, ਪਰ ਕੀ ਇਸ ਕਾਗਜ਼ ਨੂੰ ਉਸ ਕਾਗਜ਼ ਨਾਲ ਤੁਲਨਾ ਦੇਵਾਂਗੇ? ਇਹਨੂੰ ਕਰਮ ਕਾਂਡ ਨਾ ਸਮਝੀਓ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੁੰਦਾ, ਕਹਿੰਦੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਤਾੜੀ ਦਾ ਰੁੱਖ ਜਿਹੜਾ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਕਿਉਂਕਿ ਉਹਦੇ ਵਿੱਚੋਂ ਜਿਹੜਾ ਰਸ ਚੋਂਦਾ ਉਹਦੇ ਵਿੱਚ ਨਸ਼ਾ। ਤਾੜੀ ਦਾ ਇੱਕ ਰੁੱਖ ਹੈ, ਹਿੰਦੁਸਤਾਨ ਦੀ ਧਰਤੀ ਤੇ ਬਹੁਤ ਮਿਲਦਾ। ਕਹਿੰਦੇ ਨੇ ਤਾੜੀ ਦਾ ਰੁੱਖ ਅਪਵਿੱਤਰ ਏ, ਪਰ ਜਦੋਂ ਉਸੇ ਰੁੱਖ ਦੇ ਪੱਤਿਆਂ ਤੇ ਜਾਂ ਉਹਦਾ ਕਾਗਜ਼ ਬਣਾ ਕੇ ਉੱਤੇ ਰਾਮ ਨਾਮ ਲਿਖ ਦਿੱਤਾ ਨਾ, ਤੇ ਚਾਹੇ ਵੱਡੇ ਸਨ ਚਾਹੇ ਛੋਟੇ ਸਨ, ਅਮੀਰ ਸਨ ਗਰੀਬ ਸਨ, ਉਸ ਰੁੱਖ ਦੇ ਬਣੇ ਕੋਈ ਕਾਗਜ਼ ਨੂੰ ਮੱਥੇ ਟੇਕਣ ਲੱਗੇ ਵੀ ਪੁੱਛਿਆ ਵੀ ਹੈ ਤਾਂ ਇਹ ਕਾਗਜ਼ ਹੀ? ਤੇ ਭਗਤ ਰਵਿਦਾਸ ਕਹਿੰਦੇ ਹੁਣ ਇਹ ਆਮ ਕਾਗਜ਼ ਨਹੀਂ, ਇਹਦੇ ਉੱਤੇ ਰਾਮ ਨਾਮ ਲਿਖਿਆ ਗਿਆ, ਤੇ ਜਿਹਦੇ ਤੇ ਰਾਮ ਨਾਮ ਲਿਖਿਆ ਜਾ ਉਹਨੂੰ ਨਮਸਕਾਰ ਕਰਨੀ ਬਣਦੀ ਹੈ। ਸਾਹਿਬ ਦੇ ਅੰਮ੍ਰਿਤ ਬਚਨ ਨੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਉਪਰੈ, ਪੂਜੀਐ ਕਰ ਨਮਸਕਾਰੰਗ। ਤੇ ਦੂਸਰਾ ਅੰਮ੍ਰਿਤ ਬਚਨ ਸਾਹਿਬ ਦੀ ਬਾਣੀ ਵਿੱਚੋਂ, ਹਜ਼ੂਰ ਕਹਿੰਦੇ ਨੇ ਧੰਨ ਸੋ ਕਾਗਜ਼ ਕਲਮ ਧੰਨ, ਕਹਿੰਦੇ ਨੇ ਉਸ ਕਾਗਜ਼ ਨੂੰ ਧੰਤਾ ਜੋ ਕਿਉਂ ਨਹੀਂ ਕਹੇਗਾ। ਹੁਣ ਇੱਕ ਉਹ ਕਾਗਜ਼ ਹੈ ਜਿਹਦੇ ਤੇ ਲਿਖੇ ਹੋਏ ਹਰੂਫ, ਜਿਹਦੇ ਤੇ ਲਿਖੇ ਹੋਏ ਅੱਖਰ ਮਨੁੱਖ ਪੜ੍ਹਦਾ ਅੰਦਰ ਚੰਚਲਤਾਈ ਤੇ ਵਕਾਰਾਂ ਵਿੱਚ ਖਚਤ ਹੁੰਦਾ, ਤੇ ਇੱਕ ਉਹ ਗੁਰੂ ਕੇ ਅੰਮ੍ਰਿਤ ਬਚਨ ਕਾਗਜ਼ ਤੇ ਲਿਖੇ ਨੇ ਜਿਹਨੂੰ ਨੇਤਰਾਂ ਨਾਲ ਦੇਖਦੇ ਹਾਂ, ਜ਼ਬਾਨ ਨਾਲ ਪੜ੍ਹਨੇ ਹਾਂ, ਤੇ ਅੰਦਰ ਨੂੰ ਸਕੂਨ ਮਿਲਦਾ ਤੇ ਆਪਣੇ ਆਪ ਹੀ ਅੰਦਰ ਟਿਕ ਜਾਂਦਾ। ਸਾਹਿਬ ਕਹਿੰਦੇ ਨੇ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਹਿੰਦੇ ਨੇ ਉਸ ਲਿਖਾਰੀ ਨੂੰ, ਕਾਗਜ਼ ਨੂੰ, ਸ਼ਾਹੀ ਨੂੰ ਧੰਨ ਕਹੀ ਜਿਹਨੇ ਕਿਰਪਾ ਕਰਕੇ ਇਹ ਨਾਮ ਲਿਖਾ ਦਿੱਤਾ। ਤਵੱਜੋ ਦੇਣੀ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਹਰ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰੂ ਪ੍ਰਤੱਖ ਹੈ ਤੇ ਜਦੋਂ ਤੂੰ ਨੇੜੇ ਜਾਏਗਾ ਤੈਨੂੰ ਅੰਮ੍ਰਿਤ ਬਚਨ ਸੁਣਾਣਗੇ। ਇਸ ਤੋਂ ਅੱਗੇ ਸਮਾਂ ਆਉਂਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ। ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚ ਬੇਅੰਤ ਪ੍ਰਮਾਣ ਨੇ ਕਿ ਗੁਰੂ ਕੀ ਬਾਣੀ ਜਿਹੜੀ ਹੈ ਇਹ ਗੁਰੂ ਦਾ ਕਿਰਦਾ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੁਣੇ ਭਾਈ ਸਾਹਿਬ ਹੋਰਾਂ ਇੱਕ ਸ਼ਬਦ ਪੜ੍ਹੇ, ਕਹਿਣ ਲੱਗੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਮਾਲਕ ਨੇ ਕਿਰਪਾ ਕਰਕੇ ਬੰਨ ਮਾਰ ਦਿੱਤਾ ਰੋਕ ਲਾ ਦਿੱਤੀ ਏ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅੰਤ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਸ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਤੇ ਦਾਤਾ ਜੀ ਦੁੱਖ ਕਿਵੇਂ ਦੂਰ ਹੋਏ, ਸਾਰੀਆਂ ਥਾਵਾਂ ਤੇ ਪਾਰ ਬ੍ਰਹਮ ਕਿਵੇਂ ਰਵਿਆ ਪ੍ਰਤੀਤ ਹੋਇਆ। ਕਹਿਣ ਲੱਗੇ ਸਿੱਖਾਂ ਉਦਨ ਪ੍ਰਤੀਤ ਹੋਵੇਗਾ ਜਿੱਦਨ ਧੁਰ ਕੀ ਬਾਣੀ ਆਈ। ਆਈ ਦਾ ਅਰਥ ਹੈ ਜਿੱਦਨ ਤੇਰੇ ਕਿਰਦੇ ਵਿੱਚ ਵਸ ਗਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਖੇ ਸਤਿਗੁਰੂ ਇਸ ਧੁਰ ਕੀ ਬਾਣੀ ਨੂੰ ਆਪ ਜੀ ਨੇ ਕਿੰਨਾ ਮਾਣਿਆ। ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜੁੜ ਕੇ ਦੇਖ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਤਿਗੁਰੂ ਨੇ ਗੁਰੂ ਬਣ ਕੇ ਵੀ ਇਸ ਬਾਣੀ ਨੂੰ ਅੱਖ ਚਮਕਣ ਜਿਤਨਾ ਸਮਾਂ ਕਿਤੇ ਆਪਣੇ ਖਿਰਦੇ ਤੋਂ ਦੂਰ ਨਹੀਂ ਕੀਤਾ। ਖਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਹਾਰੀ ਰੇ। ਤੂੰ ਹਰ ਵਕਤ ਬਾਣੀ ਨਾਲ ਜੁੜ ਜਾ ਤੇ ਜਿੱਦਣ ਜੁੜੇਗਾ ਇਹ ਬਾਣੀ ਤੇਰੇ ਗਲੇ ਦਾ ਹਾਰ ਬਣਾ ਦੇਵੇਗੀ ਨਾਮ। ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਜੇ ਸੱਚ ਜਾਣੋ ਨਾ ਸ਼ਬਦ ਦੀ ਪ੍ਰਧਾਨਤਾ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਹੈ। ਆਦਿ ਤੋਂ ਹੀ ਸ਼ਬਦ ਨੂੰ ਗੁਰੂ ਮੰਨੇ। ਜਦੋਂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ ਉਦੋਂ ਪੋਥੀ ਪਰਮੇਸ਼ਵਰ ਕਾ ਥਾਨ ਕਹਿ ਦਿੱਤਾ ਕਿ ਇਹ ਪਰਮੇਸ਼ਵਰ ਕਾ ਥਾਨ ਹੈ। ਕਵੀ ਸੰਤੋਖ ਸਿੰਘ ਨੇ ਉੱਥੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਵਰੂਪ ਤਿਆਰ ਹੋਇਆ ਨਾ ਰਾਮਸਰ ਦੇ ਕਿਨਾਰੇ, ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਜਿਹੜਾ ਪਹਿਲਾ ਉਪਦੇਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ, ਉਹਦੇ ਵਿੱਚੋਂ ਆਪ ਜੀ ਨਾਲ ਕੁਝ ਬਚਨ ਸਾਂਝੇ ਕਰਨੇ। ਸਿੱਖਾਂ ਸਵਾਲ ਕੀਤਾ, ਦਾਤਾਰ ਅਜੇ ਜੋਤ ਆਪ ਜੀ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਪੋਥੀ ਸਾਹਿਬ ਸਾਰੀਆਂ ਇਕੱਤਰ ਕਿਵੇਂ ਕਰ ਦਿੱਤੀਆਂ? ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਵੀ ਸਿੱਖ ਸਵੇਰੇ ਬਾਣੀ ਪੜ੍ਹਦਾ ਨਾ ਜਾਂ ਜਿਹੜਾ ਵੀ ਨਾਮ ਵਾਲੇ ਪਾਸੇ ਤੁਰਦਾ ਉਹਦੇ ਅੰਦਰ ਦੀ ਇੱਕ ਇੱਛਾ ਵੀ ਮੈਨੂੰ ਗੁਰੂ ਕੇ ਦਰਸ਼ਨ ਹੋਣ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਰੀਰ ਏਕੇ ਤੇ ਦਰਸ਼ਨ ਕਰਨ ਵਾਲੇ ਪਤਾ ਨੇ ਕਿੰਨੇ ਕੁ ਭਾਵਨਾ ਵਾਲੇ ਅੰਮ੍ਰਿਤ ਵੇਲੇ ਬਹਿ ਜਾਂਦੇ ਨੇ। ਕਹਿੰਦੇ ਨੇ ਇਸ ਕਰਕੇ ਗੁਰੂ ਕੀ ਇਹ ਦੇਹ ਕੇਵਲ ਇੱਕ ਥਾਂ ਤੇ ਇੱਕ ਸਮੇਂ ਵੇਖੀ ਜਾ ਸਕਦੀ ਏ, ਪਰ ਗੁਰੂ ਗ੍ਰੰਥ ਨੂੰ ਮੇਰਾ ਕਿਰਦਾ ਜਾਣਿਆ ਜੇ ਜਦੋਂ ਤੁਸੀਂ ਬਾਣੀ ਵੀ ਜੁੜੋਗੇ ਬਸ ਇਉਂ ਜਾਣਿਓ ਕਿ ਗੁਰੂ ਨਾਨਕ ਦੇ ਕਿਰਦੇ ਨਾਲ ਜੁੜ ਗਏ। ਇਹ ਜੋਤ ਹੈ ਸਾਹਿਬ ਦੇ ਉੱਤੇ ਅੰਮ੍ਰਿਤ ਬਚਨ ਭਾਈ ਸੰਤੋਖ ਸਿੰਘ ਨੇ ਜਿਹੜੇ ਕਹਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਨੇ। ਹਜ਼ੂਰ ਕਹਿਣ ਲੱਗੇ ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਮੇਂ ਮੈਂ ਦਰਸਾਂ ਹੈ, ਕਿ ਗੁਰੂ ਦੇ ਸਰੀਰ ਹਰ ਵੇਲੇ ਹਰ ਥਾਂ ਤੇ ਨਹੀਂ ਦੇਖਿਆ ਜਾ ਸਕਦਾ। ਗ੍ਰੰਥ ਰਿਧਾ ਗੁਰ ਕਾ ਇਹ ਜਾਣੋ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਹਿਰਦਾ ਜਾਣੋ। ਤੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਥੁਨੇ ਮਹਿਲਾ ਪੰਜਵਾਂ, ਕਦੀ ਪੜ੍ਹੀ? ਉਹਦੇ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ ਤੂੰ ਸੁੱਖ ਭਾਲਣਾ ਹੈ ਨਾ, ਕਹਿੰਦੇ ਨੇ ਜੇ ਸੁੱਖ ਲਾਣੇ ਤੇ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾਉਣ ਦੀ ਜਾਚ ਸਿੱਖ ਲੈ। ਕਹਿੰਦੇ ਨੇ ਦੁੱਖ ਆਉਂਦਾ ਹੀ ਉਦੋਂ ਵੇ ਜਦੋਂ ਚਿੱਤ ਖਿੰਡਦਾ, ਦੁੱਖ ਆਉਂਦਾ ਹੀ ਉਦੋਂ ਵੇ ਜਦੋਂ ਮਨ ਵਿੱਚ ਖੰਡਾਓ ਹੁੰਦਾ। ਕਹਿੰਦੇ ਨੇ ਜਦੋਂ ਤੂੰ ਮਨਮੁੱਖਾਂ ਨਾਲ ਆਪਣਾ ਚਿੱਤ ਲਾਇਆ ਤੇ ਦੁੱਖ ਮਿਲੇਗਾ, ਦੁਨੀਆਂ ਦੇ ਪਦਾਰਥਾਂ ਵਿੱਚ ਚਿੱਤ ਲਾਇਆ ਤੇ ਦੁੱਖ ਮਿਲੇਗਾ। ਕਹਿੰਦੇ ਨੇ ਜੇ ਤੂੰ ਸੁੱਖ ਭਾਲਣਾ ਨਾ ਤੇ ਸੁੱਖਾਂ ਦੇ ਸਾਗਰ ਨਾਲ ਆਪਣਾ ਚਿੱਤ ਉਹਦੇ ਚਿੱਤ ਵਿੱਚ ਮਿਲਾ ਦੇ ਤੇ ਦੇਖ ਤੇਰੇ ਅੰਦਰ ਨੂੰ ਆਨੰਦ ਤੇ ਨਾਮ ਦਾ ਰੰਗ ਕਿੰਨਾ ਚੜ੍ਹਦਾ। ਜਦੋਂ ਸਾਹਿਬ ਦਾ ਇਹ ਬਚਨ ਪੜਿਆ ਜੀ ਉਹ ਚਿੱਤ ਕਿਹੜਾ? ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ। ਧਿਆਨ ਦਿਆ ਜੇ ਅੰਮ੍ਰਿਤ ਬਾਣੀ ਵਿੱਚੋਂ ਇਹ ਬਚਨ ਨੇ, ਕਹਿੰਦੇ ਨੇ ਮੇਰੇ ਮਿੱਤਰ ਦਾ ਚਿੱਤ ਹੈ ਅਨੂਪ ਉਪਮਾ ਤੋਂ ਰਹਿ ਤੇ ਜਿਹਦਾ ਭੇਦ ਅਜੇ ਤੀ ਕਿਸੇ ਨੇ ਪਾਇਆ ਨਹੀਂ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਤੱਤ ਪਛਾਣੀਏ, ਕਹਿੰਦੇ ਨੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ ਜਿਹੜਾ ਚਿੱਤ ਦਾ ਗਾਹਕ ਹੁੰਦਾ ਹੈ, ਨਹੀਂ ਤਾਂ ਬਾਕੀ ਸਾਰੇ ਵਿਹਾਰੀ ਹੁੰਦੇ। ਸਾਹਿਬ ਕਹਿੰਦੇ ਨੇ ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਤੱਤ ਪਛਾਣੀਏ। ਤੇ ਅਗਲੀ ਪੰਕਤੀਏ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਰੰਗ ਦਾ ਅਰਥ ਹੈ ਪ੍ਰੇਮ। ਕਹਿੰਦੇ ਨੇ ਜਦੋਂ ਆਪਣੇ ਚਿੱਤ ਨੂੰ ਗੁਰੂ ਕੇ ਚਿੱਤ ਵਿੱਚ ਜੋੜ ਦੇਗਾ ਤੇ ਗੁਰਮੁਖਾ ਦੇਖੀ ਤੇਰੇ ਅੰਦਰ ਨੂੰ ਕਿੰਨਾ ਕੁ ਰੰਗ ਚੜ੍ਹਦਾ। ਇੱਕ ਵਾਰੀ ਅਰਜ਼ ਕੀਤੀ ਸੀ ਭਾਈ ਸਾਹਿਬ ਭਾਈ ਪ੍ਰੋਫੈਸਰ ਪੂਰਨ ਸਿੰਘ ਨੇ ਡੱਲੇ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਗੱਲਬਾਤ ਕਰਾਈ ਹੈ ਨਾ, ਉਹਨੇ ਇਤਿਹਾਸਕ ਪੱਖ ਤੋਂ ਨਿਕਲ ਕੇ ਅਧਿਆਤਮਕ ਖੇਤਰ ਦੀ ਗੱਲ ਕੀਤੀ। ਡੱਲਾ ਇੱਕ ਸਵਾਲ ਪੁੱਛਦਾ ਹੈ ਕਿ ਸਤਿਗੁਰੂ ਬਾਣੀ ਤੇ ਨਾਮ ਵਿੱਚ ਅੰਤਰ ਹੈ ਕੋਈ? ਆਪ ਜੀ ਦੀ ਬਾਣੀ ਪੜ੍ਹੀ ਦੀ, ਉੱਥੇ ਲਿਖਿਆ ਵੀ ਬਾਣੀ ਪੜ੍ਹੋ, ਆਇਓ ਸੁਣ ਪੜ੍ਹਨ ਸੁਣ ਕੋ ਬਾਣੀ, ਜਾਂ ਆਪਾਂ ਪੜ੍ਹਦੇ ਹਾਂ ਵੀ ਸਾਹਿਬ ਜੀ ਤੁਸੀਂ ਆਵਾਜ਼ ਦੇ ਕੇ ਕਹਿੰਦੇ ਹੋ ਕਿ ਸਿੱਖਾ ਬਾਣੀ ਪੜ੍ਹ, ਤੇ ਕੀ ਬਾਣੀ ਤੇ ਨਾਮ ਵਿੱਚ ਅੰਤਰ ਹੈ? ਅੱਜ ਵੀ ਅਸੀਂ ਪੁੱਛਦੇ ਤੇ ਕਈ ਸੱਜਣ ਜਿਹੜੇ ਨਾਮ ਵੱਲ ਚੁੱਲ ਚੱਲਦੇ ਨੇ ਉਹ ਉੱਕਾ ਬਾਣੀ ਨੂੰ ਇਗਨੋਰ ਕਰ ਜਾਂਦੇ ਨੇ, ਬਾਣੀ ਵਿੱਚ ਵੀ ਇਹੀ ਕਿਹਾ। ਨਹੀਂ ਪਿਆਰਿਓ, ਇੱਕ ਅਰਜ਼ ਕਰਨੀ, ਥੋੜਾ ਜਿਹਾ ਅੰਤਰ ਨਾ ਸਮਝੋ ਇਹਦੇ ਵਿੱਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਤੋਂ ਬਚਨ ਕਰਾਉਂਦੇ ਨੇ, ਕਹਿੰਦੇ ਨੇ ਬਾਣੀ ਤੀਰ ਹੈ ਤੇ ਜਦੋਂ ਅਣਿਆਲਾ ਤੀਰ ਹਿਰਦੇ ਵਿੱਚ ਵੱਜਦਾ ਤੇ ਅੰਦਰ ਸੁਰਾਖ ਕਰਦੀ ਹਿਰਦੇ ਨੂੰ, ਤੇ ਉਸ ਹਿਰਦੇ ਦੇ ਸੁਰਾਖ ਨਾਲ ਜਦੋਂ ਮਨ ਟਿਕਿਆ ਹੋਵੇ ਤੇ ਇੱਕ ਵਾਰੀ ਵਾਹਿਗੁਰੂ ਕਹਿ ਦੇ ਤੇ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ ਤੇਰੇ ਅੰਦਰ ਨੂੰ ਭਰ ਦੇਵੇਗਾ। ਬਾਣੀ ਅੰਦਰ ਨੂੰ ਟਿਕਾਉਂਦੀ ਹੈ, ਬਾਣੀ ਅੰਦਰ ਨੂੰ ਨਾਮ ਨਾਲ ਜੋੜਦੀ ਹੈ। ਤੇ ਅੱਗੇ ਅਰਜ਼ ਕੀਤੀ ਹੈ ਬਾਣੀ ਹੀ ਨਾਮ ਬਣ ਜਾਂਦੀ। ਸਾਹਿਬ ਨੇ ਅੰਮ੍ਰਿਤ ਬਚਨ ਕੀਤੇ, ਕਹਿੰਦੇ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਤੱਤ ਪਛਾਣੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਲੈ ਚੋਰੈ ਮਾਰ ਤਾਂ ਪਾਵੇ ਸੱਚ ਧਨਾ। ਜਦੋਂ ਤੂੰ ਅੰਦਰ ਨੂੰ ਸ਼ਬਦ ਵੀ ਜੋੜੇਗਾ, ਚਿੱਤ ਨਾਮ ਵੀ ਜੁੜ ਜਾਏਗਾ, ਜਿਹੜੇ ਅੰਦਰ ਦੇ ਚੋਰ ਤੈਨੂੰ ਖੁਆਰ ਪੈ ਕਰਦੇ ਨੇ ਉਹ ਚੋਰ ਆਪਣੇ ਆਪ ਆ ਜਾਣਗੇ। ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਜਿਹਨੇ ਬੰਨੇ, ਕਹਿੰਦੇ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਮੇਂ ਨਹਿ ਦਰਸੈ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ, ਸਭ ਕਾਲ ਰਹੇ ਹੈ ਇਸ ਕਰਕੇ ਮੋਰੇ ਸਰੂਪ ਤੇ ਜਾਂਤੇ ਦੀਰਘ ਸਾਹਿਬ ਜਾਨ ਅਦੈਬ ਕਦੈ। ਕਹਿੰਦੇ ਮੇਰੇ ਸਰੂਪ ਤੋਂ ਵੱਧ ਅਦਬ ਦਈਏ ਨੂੰ, ਮੇਰੇ ਤੋਂ ਉੱਚਾ ਜਾਣੀ। ਤੇ ਅੱਗੇ ਫਿਰ ਬਚਨ ਕਰਦੇ ਨੇ, ਉਪਦੇਸ਼ ਦਿੰਦੇ ਆ, ਉਹਦੇ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਜੇ ਤੱਕ ਗ੍ਰੰਥ ਅਦਾਇਬ ਰੱਖੈ ਤੇ ਤੱਕ ਹੀ ਫਲ ਪਾਵੇ ਕੋ। ਕਹਿੰਦੇ ਨੇ ਜਿੰਨਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰੇਗਾ ਮੈਂ ਤੈਨੂੰ ਲੱਗ ਕੇ ਦੇ ਦੇਣਾ ਗੁਰੂ ਕੇ ਸਿੱਖਾਂ, ਓਨੀ ਵੱਧ ਰਹਿਮਤ ਤੇਰੇ ਹਿਰਦੇ ਵਿੱਚ ਹੋਈ ਜਾਏਗੀ। ਜੇ ਤੱਕ ਗ੍ਰੰਥ ਅਦਾਇਬ ਰੱਖੈ ਤੇ ਤੱਕ ਹੀ ਫਲ ਪਾਵਾਂਗੇ। ਕਹਿਣ ਲੱਗੇ ਅਖੀਰ ਤੇ ਬਚਨ ਕੀਤਾ, ਕਹਿਣ ਲੱਗੇ ਦਿਓਸ ਨਿਸਾ ਸਿਮਰੈ ਸਤਨਾਮ, ਗ੍ਰੰਥ ਪੜ੍ਹੈ ਲਿਵ ਲਾਵੇਂਗੇ, ਅੰਤ ਕਾਲ ਜਮ ਨਹਿ ਦਰਸੈ ਹੈ ਸੋ ਆਏ ਖਮੈ ਸੋ ਅਵਲਾਵੇਂਗੇ। ਕਹਿੰਦੇ ਨੇ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇਗਾ ਤੇ ਅੰਤਲੇ ਸਮੇਂ ਤੂੰ ਗੁਰੂ ਦੇ ਚਰਨਾਂ ਵਿੱਚ ਅਪੇਧ ਹੋ ਜਾਏਗਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਵਿੱਚ ਚਿੱਤ ਜੋੜ, ਇਹ ਗੁਰੂ ਕੀ ਜੋਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦਿੱਤੀ ਗਈ, ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਉਹਨਾਂ ਪ੍ਰਭ ਰੁਪਿਆਨਾ ਕੀਤਾ, ਆਪਣੇ ਹੱਥਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਨਾਂ ਲਿਖੀ। ਤੇ ਜਦੋਂ ਉਹਨਾਂ ਨੂੰ ਪੁੱਛੀਏ ਵੀ ਜਦੋਂ ਸਿੱਖ ਦੀ ਭਾਵਨਾ ਬਣੇਗੀ ਕੁਝ ਪਦਾਰਥ ਮੰਗਣ ਦੀ ਤੇ ਕਿੱਥੋਂ ਜਾ ਕੇ ਉਹ ਦਾਤ ਮੰਗੇ, ਤੇ ਭਾਈ ਗੁਰਦਾਸ ਕਹਿੰਦੇ ਨੇ ਜੇ ਦਾਤ ਮੰਗਣੀ ਆ ਤੇ ਗੁਰੂ ਕੀ ਬਾਣੀ ਨੂੰ ਖੋਜੀ, ਗੁਰੂ ਕੀ ਬਾਣੀ ਨਾਲ ਜੁੜਿਆ ਹੋਇਆ ਹਰ ਚੀਜ਼ ਤੈਨੂੰ ਗੁਰੂ ਦੇ ਕੋਲੋਂ ਮਿਲ ਜਾਏਗੀ। ਉਹਨਾਂ ਪੁੱਛਿਆ ਜੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਿਆਂ ਬਾਣੀ ਪੜ੍ਹਿਆ ਗੁਰਬਾਣੀ ਨਾਲ ਜੁੜਿਆ ਦਾਤਾਂ ਮਿਲਦੀਆਂ ਨੇ? ਤੇ ਭਾਈ ਗੁਰਦਾਸ ਕਹਿੰਦੇ ਨੇ ਕਿ ਸਮੁੰਦਰ ਦੇ ਕਿਨਾਰੇ ਸਾਰੇ ਲੋਕ ਜਾਂਦੇ ਨੇ, ਕਈ ਜਾਂਦੇ ਨੇ ਛੁੱਟੀ ਬਤੀਤ ਕਰ ਲਈ, ਚਲੋ ਉਸ ਦੇ ਕਿਨਾਰੇ ਬੈਠ ਕੇ ਮੌਜ ਮੇਲਾ ਕਰਕੇ ਆ ਗਏ, ਕਈ ਸਮੁੰਦਰ ਦੇ ਕੰਢੇ ਤੇ ਗਏ, ਉਹਨਾਂ ਨੇ ਉਸ ਸਮੁੰਦਰ ਦੀਆਂ ਲਹਿਰਾਂ ਨੂੰ ਤੱਕਿਆ, ਪਾਣੀ ਨੂੰ ਤੱਕਿਆ, ਬਣੀ ਹੋਈ ਝੱਗ ਨੂੰ ਤੱਕਿਆ ਤੇ ਵਾਪਸ ਆ ਗਏ। ਕਈ ਗਏ ਉਹ ਪਾਣੀ ਵਿੱਚ ਨਹਾਉਂਦੇ ਰਹੇ, ਪਰ ਕਹਿੰਦੇ ਨੇ ਇਹਨਾਂ ਲੋਕਾਂ ਦੀ ਭੀੜ ਵਿੱਚ ਇੱਕ ਉਹ ਮਰਜੀਵੜਾ ਹੁੰਦਾ ਹੈ ਜਿਹੜਾ ਲਹਿਰਾਂ ਤੋਂ ਥੱਲੇ ਪਾਣੀ ਵਿੱਚ ਟੁੱਬ ਡੁੱਬੀ ਮਾਰ ਕੇ ਟੁੱਬ ਡੁੱਬੀ ਮਾਰ ਕੇ ਕੁਝ ਖੋਜਣ ਦੀ ਭਾਵਨਾ ਨਾਲ ਤੁਰਦਾ ਹੈ। ਲੋਕ ਲਹਿਰਾਂ ਵਿੱਚ ਨਹਾ ਕੇ ਪਿਛਾ ਮੁੜ ਆਏ, ਪਰ ਟੋਬੇ ਮਰਜੀਵੜੇ ਨੇ ਟੁੱਬੀ ਮਾਰੀ ਤੇ ਥੱਲਿਓ ਸਮੁੰਦਰ ਵਿੱਚੋਂ ਕੀਮਤੀ ਮੋਤੀ ਕੱਢ ਕੇ ਲਿਆਇਆ ਤੇ ਲੋਕਾਂ ਨੂੰ ਕਹਿੰਦਾ, ਭਲਿਓ ਤੁਸੀਂ ਕੇਵਲ ਕਿਨਾਰੇ ਤੋਂ ਦੇਖ ਕੇ ਚਲੇ ਗਏ, ਟੁੱਬੀ ਮਾਰਨ ਦੀ ਜਾਚ ਸਿੱਖੋ, ਮਰਜੀਵੜੇ ਬਣੋ, ਇਹਦਾ ਕਿਨਾਰਾ ਨਹੀਂ, ਡੁੱਬ ਕੇ ਦੇਖੋਗੇ ਤੇ ਕੀਮਤੀ ਮੋਤੀ ਵੀ ਲੱਭ ਜਾਣਗੇ। ਭਾਈ ਗੁਰਦਾਸ ਕਹਿੰਦੇ ਨੇ ਲੋਕ ਗੁਰੂ ਕੋਲ ਦੋ ਤਰ੍ਹਾਂ ਦੀ ਭਾਵਨਾ ਆਉਂਦੇ ਨੇ, ਇੱਕ ਉਹ ਨੇ ਜਿਹੜੇ ਸਮੁੰਦਰ ਦੇ ਕਿਨਾਰੇ ਤੇ ਬੈਠ ਕੇ ਚਲੇ ਗਏ, ਜਿਹੜੇ ਸਮੁੰਦਰ ਦੇ ਕਿਨਾਰੇ ਤੇ ਪਾਣੀ ਦੀਆਂ ਲਹਿਰਾਂ ਦੇਖ ਕੇ ਚਲੇ ਗਏ, ਤੇ ਇੱਕ ਉਹ ਰੰਗ ਰਤੜੇ ਨੇ ਜਿਹੜੇ ਆਉਂਦੇ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੀਰਤਨ ਸ਼ਬਦ ਵਿੱਚ ਬਾਣੀ ਵਿੱਚ ਇੰਨੀ ਡੂੰਘੀ ਟੁੱਬੀ ਮਾਰਦੇ ਨੇ। ਇੱਕ ਦਿਨ ਥੋੜਾ ਜਿਹਾ ਅੰਦਰ ਟਿਕਿਆ ਤੇ ਉਹ ਦਿਨ ਗੁਰੂ ਨੇ ਅੰਦਰ ਨਾਮ ਦਾ ਰਤਨ ਟਿਕਾ ਦਿੱਤਾ ਤੇ ਉਹ ਜੁੜਿਆ ਹੋਇਆ ਫਿਰ ਪੁਕਾਰ ਕੇ ਕਹਿੰਦਾ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਉਹ ਜੁੜੇ ਹੋਇਆ ਕਹਿੰਦਾ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਟੁੱਬੀ ਮਾਰਨ ਦੀ ਜਿਹਨੂੰ ਜਾਚ ਏ ਪਿਆਰਿਓ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਾਤ ਲੈ ਜਾਏਗਾ। ਇੱਕ ਅਰਜ਼ ਮੈਂ ਵਿੱਚ ਆਰੰਭ ਵਿੱਚ ਹੀ ਕਰਦਿਆਂ, ਭਾਵਾਂ ਇਹ ਬਾਅਦ ਵਿੱਚ ਅਰਜ਼ ਕਰਨੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਲਈ ਜਿਤਨਾ ਮਰਜ਼ੀ ਆਪਾਂ ਯਤਨ ਦੂਜਾ ਕਰਨੇ ਆ, ਅੰਗਰੇਜ਼ੀ ਵਿੱਚ, ਹਿੰਦੀ ਵਿੱਚ, ਉਰਦੂ ਵਿੱਚ ਜਾਂ ਹੋਰ ਕਈ ਭਾਸ਼ਾਵਾਂ ਦੇ ਅੰਦਰ, ਪਰ ਹਕੀਕਤ ਇਹ ਵੀ ਜੇ ਕਿਤੇ ਆਨੰਦ ਨੂੰ ਮਾਨਣਾ ਨਾ ਅਸਲੀ, ਤੇ ਫਿਰ ਗੁਰਮੁਖੀ ਵਿੱਚ ਜਦੋਂ ਤੂੰ ਜੜੇਗਾ ਤੇਰੇ ਅੰਦਰ ਨੂੰ ਆਨੰਦ ਹੀ ਕੁਝ ਹੋਰ ਆ ਜਾਂਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਸਮੁੰਦਰ ਕੋਲ ਸਾਰੇ ਜਾਂਦੇ ਨੇ ਪਰ ਮੋਤੀ ਕੋਈ ਟੁੱਬੀ ਮਾਰਨ ਵਾਲਾ ਲੈ ਕੇ ਆਉਂਦਾ। ਦੂਸਰਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਜੰਗਲ ਵਿੱਚ ਲੋਕ ਕਈ ਵਾਰੀ ਜਾਂਦੇ ਨੇ ਤੇ ਉੱਥੇ ਕੋਈ ਸ਼ਿਕਾਰ ਖੇਡ ਕੇ ਆ ਜਾਂਦਾ, ਕੋਈ ਫੁੱਲਾਂ ਤੇ ਫਲਾਂ ਤੱਕ ਸੀਮਿਤ ਰਹਿ ਜਾਂਦਾ, ਪਰ ਇੱਕ ਲੱਕੜ ਦੀ ਪਹਿਚਾਣ ਕਰਨ ਵਾਲਾ ਜੰਗਲ ਵੀ ਜਾਂਦਾ, ਉਹ ਕੇਵਲ ਫੁੱਲਾਂ ਤੇ ਫਲਾਂ ਤੇ ਰੁੱਖਾਂ ਤੱਕ ਸੀਮਿਤ ਨਹੀਂ, ਉਹ ਉਸ ਚੰਦਨ ਦੀ ਲੱਕੜ ਨੂੰ ਭਾਲਦਾ ਪਿਆ ਜਿਹੜੀ ਅੱਤ ਦੀ ਕੀਮਤੀ ਏ। ਉਸੇ ਜੰਗਲ ਵਿੱਚੋਂ ਲੋਕ ਆਮ ਲੱਕੜਾਂ ਤੱਕ ਸੀਮਿਤ ਰਹਿ ਗਏ, ਪਰ ਖੋਜੀ ਜਿਹੜਾ ਸੀ ਸੁਗੰਧੀ ਨੂੰ ਜਾਣਨ ਵਾਲਾ, ਉਹ ਕੀਮਤੀ ਚੰਦਨ ਦੀ ਲੱਕੜ ਲੈ ਕੇ ਘਰ ਆ ਗਏ। ਕਹਿਣ ਲੱਗੇ ਜੰਗਲ ਤਾਂ ਬੜਾ ਵੱਡਾ, ਕਿਸੇ ਨੂੰ ਫੁੱਲ ਮਿਲੇ, ਕਿਸੇ ਨੂੰ ਪੱਤੇ ਤੇ ਫਲ ਮਿਲੇ, ਕੋਈ ਖੋਜੀ ਜਿਹੜਾ ਖੋਜ ਕਰਨ ਵਾਲਾ ਉਹ ਕੀਮਤੀ ਚੰਦਨ ਲੈ ਆਇਆ। ਭਾਈ ਸਾਹਿਬ ਨੇ ਅੰਤਲਾ ਬਚਨ ਕਿਹਾ, ਕਹਿੰਦੇ ਨੇ ਪਹਾੜ ਤੇ ਕੋਈ ਸੈਰ ਕਰਨ ਜਾਂਦਾ, ਕੋਈ ਪਹਾੜ ਤੇ ਡਿੱਗਦੇ ਕੋਈ ਪਾਣੀ ਦੀ ਆਬਸ਼ਾਰ ਨੂੰ ਤੱਕਦਾ, ਕੋਈ ਪਾਣੀ ਦੇ ਉੱਥੇ ਸੋਮੇ ਫੁੱਟਦੇ ਹੋਏ ਦੇਖਦਾ, ਕੋਈ ਪੱਥਰਾਂ ਨੂੰ ਤੱਕਦਾ, ਪਰ ਕਹਿੰਦੇ ਨੇ ਕਈ ਐਸੇ ਖੋਜੀ ਉੱਥੇ ਚਲੇ ਜਾਂਦੇ ਨੇ ਖਾਨਾ ਪੱਟਣ ਵਾਲੇ, ਜਿਹੜੇ ਕੇਵਲ ਪਾਣੀ ਰੁੱਖ ਤੇ ਪੱਥਰਾਂ ਤੱਕ ਸੀਮਿਤ ਨਹੀਂ, ਉਸੇ ਪਹਾੜ ਵਿੱਚੋਂ ਕੀਮਤੀ ਹੀਰੇ, ਕੀਮਤੀ ਮਾਣਕ ਤੇ ਸੋਨੇ ਦੇ ਨੂੰ ਲੱਭ ਕੇ ਘਰ ਮੁੜਦੇ। ਕਹਿੰਦੇ ਨੇ ਪਿਆਰਿਆਂ ਬਸ ਇੱਕ ਗੱਲ ਚੇਤੇ ਰੱਖੀ, ਗੁਰੂ ਕੀ ਬਾਣੀ ਵਿੱਚ ਹਰ ਕਿਸਮ ਦੀ ਦਾਤ ਹੈ, ਪਰ ਖੋਜਣ ਵਾਲੀ ਬਿਰਤੀ ਵਾਲੇ ਕੁਝ ਪਾ ਜਾਣਗੇ। ਸਹਿ ਭਾਈ ਗੁਰਦਾਸ ਨੇ ਬਚਨ ਕੀਤੇ, ਕਹਿੰਦੇ ਨੇ ਜੈਸੇ ਸੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ। ਕਹਿਣ ਲੱਗੇ ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬੈ ਸਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੇ। ਇਸੇ ਤਰ੍ਹਾਂ ਗੁਰੂ ਕੀ ਬਾਣੀ ਵਿੱਚ ਹਰ ਤਰ੍ਹਾਂ ਦੀ ਦਾਤ ਹੈ, ਜੇ ਉਹ ਜੀ ਕੋਈ ਭਾਵਨਾ ਲੈ ਕੇ ਜਾਂਦਾ ਉਹ ਦਾਤ ਉਹਦੀ ਝੋਲੀ ਵਿੱਚ ਪੈ ਜਾਂਦੀ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਤੋਂ ਟੁੱਟੀ ਨਾ, ਗੁਰੂ ਕੀ ਬਾਣੀ ਗੁਰੂ ਕਾ ਹਿਰਦੈ। ਸਮਾਂ ਆਇਆ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹ ਵੀ ਸ਼ਬਦ ਨਾਲ ਜੁੜਨ ਦੀ ਗੱਲ ਪੈ ਕਰਦੇ ਨੇ। ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਵੀ ਗੁਰਬਾਣੀ ਸ਼ਬਦ ਨਾਲ ਜੋੜਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਬਦ ਦੀ, ਗੁਰੂ ਤੇਗ ਬਹਾਦਰ ਦੀ ਸ਼ਬਦ ਦੀ, ਤੇ ਜਦੋਂ ਮੇਰੇ ਕਲਗੀ ਵਾਲੇ ਦਾ ਸਮਾਂ ਆਉਂਦਾ ਤੇ ਉਹਨਾਂ ਨੇ ਤਾਂ ਰਹਿਮਤਾਂ ਦੇ ਭੰਡਾਰੇ ਖੋਲ ਦਿੱਤੇ। ਗੁਰਮੁਖ ਵਿਦਵਾਨਾਂ ਨੇ ਕੁਝ ਬਚਨ ਇਕੱਤਰ ਕੀਤੇ ਨੇ। ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮ ਹੈ, ਨਦੇੜ ਦੀ ਧਰਤੀ ਏ। ਜਦੋਂ ਇਹ ਪਦਵੀ ਮਿਲਦੀ ਪਈ ਏ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਜਾਣਨੇ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਗੁਰਮੁਖ ਵਿਦਵਾਨਾਂ ਵਿੱਚੋਂ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਨੇ, ਸੰਗਤ ਪੁੱਛਦੀ ਏ ਕਿ ਹੇ ਸਤਿਗੁਰੂ ਜੀਓ ਕਿ ਆਪ ਜੀ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ? ਉੱਥੇ ਗੁਰਮੁਖ ਵਿਦਵਾਨ ਕਹਿੰਦੇ ਨੇ ਕਿ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਪੁੱਛਿਆ, ਸਤਿਗੁਰੂ ਇਹ ਜੋ ਤੇਰੀ ਸੰਗਤ ਇਸ ਦੀ ਕੀ ਹਵਾਲ, ਇਹਨੂੰ ਕਿਹਦੇ ਹਵਾਲੇ ਕਰਕੇ ਚੱਲੇ ਹੋ? ਕਹਿੰਦੇ ਨੇ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣਿਓ ਤੇ ਜੇ ਲੜ ਪਕੜਨਾ ਤੇ ਬਾਣੀ ਨਾਲ ਜੁੜ ਕੇ ਇੱਕ ਵਾਹਿਗੁਰੂ ਅਕਾਲ ਦਾ ਲੜ ਪਕੜਿਓ। ਦੂਸਰੇ ਗੁਰਮੁਖ ਵਿਦਵਾਨ, ਜਦੋਂ ਆਪਾਂ ਭੱਟਾਂ ਦੀਆਂ ਵਹੀਆਂ ਪੜ੍ਹਦੇ ਹਾਂ, ਭੱਟ ਕੇਸੋ ਨੇ ਇੱਕ ਬਚਨ ਕੀਤਾ, ਉਹ ਕਹਿੰਦੇ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਨਦੇੜ ਦੀ ਧਰਤੀ ਤੇ ਪ੍ਰਾਪੁਰ ਪਿਆਨਾ ਕਰਨ ਲੱਗੇ ਨੇ, ਬਚਨ ਕੀਤਾ ਕਿ ਗ੍ਰੰਥ ਸਾਹਿਬ ਜੀ ਨੂੰ ਲਿਆਇਆ ਜਾਏ। ਉੱਥੇ ਅੱਖਰ ਇਹੀ ਲਿਖੇ ਨੇ, ਕਹਿੰਦੇ ਨੇ ਭਾਈ ਦਇਆ ਸਿੰਘ ਹੁਕਮ ਮੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲਿਆਏ, ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਭਰੇ ਹੋਏ ਖਾਲਸੇ ਦੇ ਇਕੱਠ ਨੂੰ ਕਿਹਾ, ਕਹਿਣ ਲੱਗੇ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ। ਇਹ ਸ਼ਬਦ ਨੇ ਤੇ ਹਕੀਕਤ ਇਹਵੇ, ਸਾਰੇ ਵਿਦਵਾਨਾਂ ਨੇ ਇਹਨੂੰ ਬੜੀ ਉੱਚੀ ਥਾਂ ਦਿੱਤੀ। ਪੱਟ ਕੇਸੋ ਕਹਿ ਰਹੇ ਨੇ ਬਚਨ ਕੀਤਾ ਕਿ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ, ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਜਾਣਾ। ਮੈਨੂੰ ਗੁਰੂ ਕਲਗੀ ਵਾਲੇ ਨੇ ਖੁਦ ਕਿਹਾ। ਹੁਣ ਇੱਕ ਤਾਂ ਆਪਾਂ ਸਮਝਾਂਗੇ ਵੀ ਇਹ ਵਿਦਵਾਨ ਬਾਅਦ ਵਿੱਚ ਲਿਖਦੇ ਪਏ ਨੇ, ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਜਦੋਂ ਮੈਂ ਪੁੱਛਿਆ ਵੀ ਤੁਹਾਡੇ ਨਾਲ ਸਤਿਗੁਰੂ ਗੱਲਬਾਤ ਕਰਨੀ ਹੋਵੇ ਤੇ ਕਿਵੇਂ ਕਰੀਏ, ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਕਰੀਏ, ਤੇ ਕਹਿੰਦੇ ਨੇ ਲਾਲ ਜੀ ਜੇ ਗੁਰੂ ਕੇ ਦਰਸ਼ਨ ਕਰਨੇ ਜੇ ਨਾ ਤੇ ਫਿਰ ਇੱਕ ਕੰਮ ਕਰਿਓ, ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰੀ। ਕਹਿੰਦੇ ਨੇ ਮੇਰਾ ਰੂਪ ਗ੍ਰੰਥ ਸਾਹਿਬ ਨੂੰ ਜਾਣੀ, ਇੱਕ ਇੱਕ ਅੱਖਰ ਨੂੰ ਗੁਰੂ ਕਾ ਰੋਮ ਜਾਣੀ, ਨਾਲ ਬਚਨ ਕੀਤੇ ਜਿੰਨੇ ਮੇਰੇ ਦਰਸ਼ਨ ਕਰਨੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਤੇ ਜਿੰਨੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਜਾਂ ਉਹ ਪਾਠ ਉੱਚੀ ਸੁਣੇ ਤੇ ਜਾਂ ਆਪਣੀ ਰਸਨਾ ਨਾਲ ਪਾਠ ਉੱਚੀ ਕਰੇ। ਭਾਈ ਨੰਦ ਲਾਲ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮੇਰੋ ਰੂਪ ਗ੍ਰੰਥ ਜੀ ਜਾਣ, ਇਹਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ, ਬਾਤ ਯਥਾਰਥ ਤੁਮ ਸੋ ਕਹੂੰ, ਜੋ ਸਿੱਖ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਨਾ ਕਰੈ ਸੁਜਾਨ, ਜੋ ਮਮ ਕਰਨ ਸਾਥ ਚੈ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੈ ਸਾਥ। ਕਹਿਣ ਲੱਗੇ ਜੋ ਮਮ ਸਿੱਖ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਜਿਨ੍ਹੇ ਮੇਰੇ ਦਰਸ਼ਨ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਰਿਓ। ਤੇ ਭਾਈ ਸਾਹਿਬ ਭਾਈ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਇਸੇ ਗੱਲ ਨੂੰ ਦੋਹਰੇ ਦਾ ਰੂਪ ਦਿੱਤਾ, ਜਿਹੜਾ ਅਸੀਂ ਆਮ ਅਰਦਾਸ ਵਿੱਚ ਪੜ੍ਹਦੇ। ਗੁਰਮੁਖੋ, ਪਹਿਲੇ ਕੁਝ ਬਚਨ ਗਿਆਨੀ ਗਿਆਨ ਸਿੰਘ ਹੋਰਾਂ ਦੇ ਨੇ, ਜਿਹੜਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇਹ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਦੇ ਨੇ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੰਤਲੇ ਸਮੇਂ ਇਹ ਬਚਨ ਪੈ ਕਹਿੰਦੇ ਨੇ, ਕਹਿ ਰਹੇ ਨੇ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਉੱਥੇ ਜੋ ਪਾਠ ਹੈ ਮੈਂ ਸਿਰਫ ਉਹ ਅਰਜ਼ ਕਰਨੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਉੱਤੇ ਸ਼ਬਦ ਮਾਨਿਓ ਵਰਤਿਆ ਉਹਨਾਂ ਨੇ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਗੋ ਚੈ ਖੋਜ ਸ਼ਬਦ ਮੈਂ ਲਿਹ। ਅੱਗੇ ਉਹ ਬਚਨ ਕਰਦੇ ਨੇ, ਕਹਿੰਦੇ ਨੇ ਕਿ ਜਿਤਨੇ ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਦੇ ਆ, ਕਹਿਣ ਲੱਗੇ ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜ ਹੀ ਸ੍ਰੀ ਗੁਰੂ ਗ੍ਰੰਥ ਮਝਾਰ, ਜੋ ਸੀ ਗੁਰ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ। ਕਹਿਣ ਲੱਗੇ ਜੋ ਮਨ ਸਾਥ ਕਰਨ ਚੈ ਬਾਤ, ਗ੍ਰੰਥ ਜੀ ਪੜ੍ਹੈ ਵਿਚਾਰੈ ਸਾਥ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਗਿਆਨੀ ਗਿਆਨ ਸਿੰਘ ਹੋਰੀ ਵੀ ਇਹ ਜ਼ਿਕਰ ਕਰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਦੋ ਬਚਨ ਕਹੇ, ਇਹ ਪੜ੍ਹੇ ਨਹੀਂ, ਕਿਉਂਕਿ ਕਈ ਵਾਰ ਇਹ ਸੱਜਣ ਸਵਾਲ ਕਰਦੇ ਨੇ ਕਿੱਥੇ ਲਿਖਿਆ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਰਵਾਇਤ ਹੈ ਉਹਨੂੰ ਮੰਨਣਾ ਪਏਗਾ। ਆ ਐਤਵਾਰ ਪਿਛਲੇ ਦਿਨ ਹੀ ਪੰਘਾਣੀ ਦੇ ਯੁੱਧ ਦਾ ਜ਼ਿਕਰ ਆਇਆ, ਆਪ ਨਾਲ ਉਸ ਯੁੱਧ ਦਾ ਜ਼ਿਕਰ ਬਚਿੱਤਰ ਨਾਟਕ ਵਿੱਚੋਂ ਕੀਤਾ। ਪਰ ਬਚਿੱਤਰ ਨਾਟਕ ਵਿੱਚ ਭੰਗਾਣੀ ਦੇ ਯੁੱਧ ਵਿੱਚ ਕਿਤੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਹੀ ਨਹੀਂ ਹੁੰਦਾ, ਪੁੱਤਰਾਂ ਦੀ ਸ਼ਹੀਦੀ ਦਾ ਜ਼ਿਕਰ ਨਹੀਂ। ਪਰ ਇਤਿਹਾਸ ਤੇ ਰਵਾਇਤ ਮੁਤਾਬਕ ਉਹਨਾਂ ਨੂੰ ਦਿੱਤੇ ਹੋਏ ਰਹਿਮਤ ਭਰੇ ਜਿਹੜੇ ਨਿਸ਼ਾਨ ਨੇ ਉਹਨੂੰ ਮੰਨ ਕੇ ਆਪਾਂ ਸਵੀਕਾਰ ਕਰਨੇ ਆ ਵੀ ਪੀਰ ਬੁੱਧੂ ਸ਼ਾਹ ਉੱਥੇ ਗਏ। ਹੁਣ ਇਸੇ ਤਰ੍ਹਾਂ ਕਈ ਘਟਨਾਵਾਂ ਐਸੀਆਂ ਨੇ, ਉੱਥੇ ਸਾਹਿਬ ਨੇ ਦੋ ਬਚਨ ਕਹੇ ਸਨ, ਕਹਿੰਦੇ ਨੇ ਗੁਰੂ ਕੇ ਸਿੱਖੋ ਮਹਾਂਪੁਰਸ਼ ਕਿਸੇ ਨੇ ਕਹੇ, ਕਹਿੰਦੇ ਨੇ ਆਦ ਗੁਰੂ ਸੀ ਧੰਨ ਗੁਰੂ ਨਾਨਕ ਦੇਵ ਜੀ, ਤੇ ਹੁਣ ਜਿਹਦੇ ਲੜ ਲਾਇਆ ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਨੇ ਪਹਿਲੇ ਗੁਰੂ ਦੇ ਦੋ ਪੁਰਬ ਤੁਸੀਂ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਜੇ, ਤੇ ਚੇਤੇ ਰੱਖੋ ਇੱਕ ਪੁਰਬ ਪਹਿਲੇ ਪਾਤਸ਼ਾਹ ਦਾ ਕਦੀ ਨਹੀਂ ਮਨਾਉਣਾ, ਤੇ ਜਿਹਦੇ ਲੜ ਲਾਇਆ ਇਹਦੇ ਦੋ ਪੁਰਬ ਮਨਾਇਓ ਤੇ ਇੱਕ ਪੁਰਬ ਇਹਦਾ ਕਦੀ ਆਉਣਾ ਹੀ ਨਹੀਂ। ਉਹ ਸ਼ਬਦ ਵਰਤੇ ਗੁਰਮੁਖਾਂ ਨੇ, ਕਹਿੰਦੇ ਨੇ ਪਹਿਲੀ ਪਾਤਸ਼ਾਹੀ ਦਾ ਆਗਮਨ ਪੁਰਬ ਮਨਾਇਓ ਕਿ ਜਿਸ ਦਿਨ ਰਾਏ ਭੋਏ ਦੀ ਤਲਵੰਡੀ ਤੇ ਮਾਤਾ ਤ੍ਰਿਪਤਾ ਤੇ ਬਾਪੂ ਕਾਲੂ ਜੀ ਦੇ ਘਰ ਨੂੰ ਭਾਗ ਲਾਏ, ਬੜੀ ਧੂਮ ਧਾਮ ਨਾਲ ਮਨਾਈ ਗੁਰਪੁਰਬ, ਤੇ ਉਹ ਵੀ ਦਿਨ ਮਲਾਣੀ ਜਿੱਦਣ ਉਹਨਾਂ ਨੇ ਪ੍ਰਾਪੁਰ ਪਿਆਨਾ ਕੀਤਾ। ਤੇ ਮਹਾਰਾਜ ਕਿਹੜਾ ਦਿਨ ਨਹੀਂ ਮਨਾਉਣਾ? ਕਹਿਣ ਲੱਗੇ ਉਹ ਦਿਨ ਕਦੀ ਨਾ ਮਨਾਈ ਕਿ ਅੱਜ ਗੁਰੂ ਨਾਨਕ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਸੀ, ਕਿਉਂਕਿ ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਸਨ। ਸ਼ਬਦ ਵੇਖੋ ਕੈਸੇ ਵਰਤੇ, ਕਹਿੰਦੇ ਨੇ ਗੁਰ ਨਾਨਕ ਜਗ ਮਾਏ ਪਛਾਇਆ ਹੈ, ਸਤਿਗੁਰ ਨਾਨਕ ਪ੍ਰਗਟਿਆ ਹੈ। ਕਹਿੰਦੇ ਨੇ ਗੁਰਤਾ ਗੱਦੀ ਧੁਰ ਦਰਗਾਹ ਗੁਰੂ ਬਣ ਕੇ ਆਏ ਨੇ, ਤੇ ਜਿਹਦੇ ਲੜ ਲਾ ਕੇ ਚੱਲੇ ਆ ਇਹਦੇ ਦੋ ਮਨਾਈ ਇੱਕ ਨਹੀਂ। ਮਹਾਰਾਜ ਕਿਹੜੇ? ਕਹਿਣ ਲੱਗੇ ਇੱਕ ਤਾਂ ਪਹਿਲਾ ਪ੍ਰਕਾਸ਼ ਦਿਵਸ ਮਨਾਈ, ਜਿੱਦਣ ਧੰਨ ਗੁਰੂ ਅਰਜੁਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕੀਤਾ, ਤੇ ਦੂਜਾ ਪੁਰਬ ਮਨਾਈ। ਅੱਜ ਇਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਗੁਰਤਾ ਗੱਦੀ ਦੇ ਦਿੱਤੀ ਏ, ਕਿਹੜਾ ਨਹੀਂ ਮਨਾਉਣਾ? ਕਹਿਣ ਲੱਗੇ ਜੋਤੀ ਜੋਤ ਸਮਾਉਣ ਵਾਲਾ ਪੁਰਬ ਕਦੀ ਨਹੀਂ ਆਉਣਾ, ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਰਹੇ। ਧਿਆਨ ਦਿਓ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦੇ ਖਜ਼ਾਨੇ, ਉਹਨਾਂ ਨੇ ਜਦੋਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਰੀ ਜਗ੍ਹਾ ਜਾਨਣਾ, ਉੱਥੇ ਫਿਰ ਕਹਿੰਦੇ ਨੇ ਕਈ ਭਾਵਨਾ ਵਾਲੇ ਕਿਰਦੇ ਉਹਨਾਂ ਦੇ ਨੇਤਰ ਛਲਕੇ ਕਿ ਹੇ ਸਤਿਗੁਰੂ, ਆਪ ਜੀ ਦੇ ਦਰਸ਼ਨ ਕੀਤੇ, ਆਪ ਨਾਲ ਬਚਨ ਕੀਤੇ। ਤੇ ਇੱਥੇ ਗੁਰਮੁਖ ਵਿਦਵਾਨ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੋਲ ਖਲੋ ਕੇ ਜਦੋਂ ਮੱਥਾ ਟੇਕਿਆ ਤੇ ਕਹਿਣ ਲੱਗੇ ਅਰਦਾਸ ਕਰੋ ਕਿ ਤੁਹਾਡੇ ਸਵਾਲਾਂ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਗੀ, ਕਿ ਅੱਜ ਤੋਂ ਬਾਅਦ ਤੁਹਾਡੇ ਚਰਨਾਂ ਵੀ ਜੁੜੇ ਆ ਸਤਿਗੁਰੂ, ਕਿ ਗੁਰੂ ਦੀ ਦੇਹ ਕਰਕੇ ਅਣਹੋਂਦ ਤਾਂ ਨਹੀਂ ਭਾਸੇਗੀ। ਉੱਥੇ ਫਿਰ ਕਹਿੰਦੇ ਨੇ ਕਿ ਸਿੱਖਾਂ ਨੇ ਅਰਦਾਸ ਕੀਤੀ, ਤੇ ਜਦੋਂ ਅਰਦਾਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਿਆ ਤੇ ਵਾਕ ਅੰਮ੍ਰਿਤ ਬਚਨ ਆਏ ਸਨ ਮਾਰੂ ਮਹਿਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਤਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾਈ ਰਹਾਓ। ਤੇ ਅਗਲਾ ਬਚਨ ਸੀ ਜਿਸ ਗੁਰੂ ਦੇ ਲੜ ਲਾਇਆ, ਤੇ ਗੁਰੂ ਗ੍ਰੰਥ ਸਾਹਿਬ ਬਚਨ ਪੈ ਕਰਦੇ ਸਨ ਸਾਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਭਇਓ ਦੁਰਾਈ, ਕਿ ਗੁਰੂ ਤੇਰੇ ਅੰਗ ਸੰਗੇ, ਤੂੰ ਸ਼ਬਦ ਦੀ ਪ੍ਰੀਤ ਕਰੀ ਤੇ ਗੁਰੂ ਦੀ ਅਣਹੋਂਦ ਤੈਨੂੰ ਕਦੀ ਪਸ ਨਹੀਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਨੂੰ ਗੁਰੂ ਕੇ ਚਰਨਾਂ ਵੀ ਜੋੜ ਦਿੱਤਾ। ਜਦੋਂ ਅਰਦਾਸ ਗੁਰਮੁਖਾਂ ਨੇ ਬਣਾਈ ਤੇ ਉਹਦੇ ਵਿੱਚ ਸ਼ਬਦ ਲਿਖੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤ ਅਵਿਨਾਸ਼ੀ ਹੈ, ਉਸੇ ਜੋਤ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਉਸੇ ਜੋਤ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਭੁੱਲੀ ਮਾਲਨੀ ਹੈ ਇਹੋ ਸਤਿਗੁਰ ਜਾਗਦਾ ਹੈ ਦਿਓ, ਉਸੇ ਜੋਤ ਦਾ ਜ਼ਿਕਰ ਕਰਦਿਆਂ ਹੋਇਆ ਸਾਹਿਬ ਕਹਿੰਦੇ ਨੇ ਕਿ ਗੁਰੂ ਕੇ ਸ਼ਬਦ ਨਾਲ ਜੁੜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਦਰਸ਼ਨ ਦੀਦਾਰ, ਉੱਥੇ ਸ਼ਬਦ ਵਰਤੇ ਨੇ ਅਕਾਲ ਤਖਤ ਦੀ ਮਰਿਆਦਾ ਵਿੱਚ ਕਿ ਪਾਠ ਦੀਦਾਰ, ਜਦੋਂ ਪਾਠ ਕੋਈ ਕਰੇਗਾ ਦੀਦਾਰ ਆਪਣੇ ਆਪ ਹੀ ਹੋ ਜਾਣੀ, ਜਦੋਂ ਪਾਠ ਕੋਈ ਕਰੇਗਾ ਦਰਸ਼ਨ ਦਾ ਚਲਕਾਰਾ ਆਪਣੇ ਆਪ ਹੀ ਪੈਣਾ। ਪਾਠ ਕਰੀ
ਇਹਦਾ ਮਤਲਬ ਨਾਲ ਇੱਕ ਹੋਰ ਤਕੀਦ ਸੀ, ਅੱਖਰ ਭਾਵੇਂ ਦੋਕ ਨੇ ਕਿ ਮਤਾ ਤੂੰ ਅਸੀਂ ਦੇਖਦੇ ਹਾਂ। ਪਿਆਰਿਓ, ਗੁਰੂ ਕੀ ਸੇਵਾ ਕਰਨੀ ਮਾੜੀ ਕੋਈ ਗੱਲ ਨਹੀਂ। ਹੁਣ ਕਈ ਸੱਜਣ ਆਉਂਦੇ ਨੇ ਦਰਸ਼ਨ ਕਰਨ ਆਏ ਆ ਜੀ, ਰੁਮਾਲਾ ਸਾਹਿਬ ਚੁੱਕਿਆ ਤੇ ਮੱਥਾ ਟੇਕ ਕੇ ਨਿਕਲ ਗਏ, ਦਰਸ਼ਨ ਹੋ ਗਏ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰੂ ਸਮਰੱਥ ਹੈ, ਪਰ ਉੱਥੇ ਸ਼ਬਦ ਵਰਤੇ ਨੇ। ਜੇ ਅਸਲੀ ਦੀਦਾਰ ਕਰਨੀ ਨੀ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ, ਸ਼ਬਦ ਨਾਲ ਜੁੜੀ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪਾਠ ਕਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਅੰਕਿਤ ਹੈ, ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਆਪਣਾ ਸਹਿਜ ਪਾਠ ਇੱਕ ਜਾਰੀ ਰੱਖੇ। ਲਿਖਿਆ ਕਿ ਭਾਵੇਂ ਉਹ ਦਿਨ ਵਿੱਚ 5 ਅੰਕ ਹੀ ਕਰੇ, ਭਾਵੇਂ 10 ਅੰਕ ਕਰੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰੇਗਾ ਉਹ ਰੋਜ਼ ਆਪਣੇ ਗੁਰੂ ਕੇ ਦੀਦਾਰ ਕਰੇਗਾ, ਤੇ ਜਿਹੜਾ ਦੀਦਾਰ ਕਰੇਗਾ ਉਹੀ ਫਿਰ ਕਹੇਗਾ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਾਹਿਬ ਨੇ ਉੱਥੇ ਗੁਰਮੁਖਾਂ ਕਿਹਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ, ਫਿਰ ਪਾਠ ਕਰਨ ਦਾ ਢੰਗ ਕੀ? ਵੱਡਾ ਚੱਟੀ ਨਹੀਂ, ਇਹ ਨਹੀਂ ਮੈਂ ਇੰਨੇ ਅੰਕ ਕਰਨੀ ਕਰਨੇ ਨੇ। ਜਦੋਂ ਪਾਠ ਕਰਨੇ ਤੇ ਸੰਤ ਕਵੀ ਨਿਹਾਲ ਸਿੰਘ ਇੱਕ ਬਚਨ ਕਰਦੇ ਹੁੰਦੇ ਸਨ, ਕਹਿੰਦੇ ਨੇ ਸ਼ੁੱਧ ਸ਼ੁੱਧ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਹੋਵੇ। ਉਹਨਾਂ ਬਚਨ ਕੀਤਾ ਸੀ, ਕਹਿੰਦੇ ਨੇ ਜਿਵੇਂ ਸੂਰਜ ਚੜ੍ਹਦਾ ਤੇ ਹਨੇਰੇ ਨੂੰ ਦੁੱਖ ਬੜਾ ਲੱਗਦਾ ਤੇ ਚਕੋਰ ਬੜੀ ਤੜਫਦੀ ਏ, ਕਹਿਣ ਲੱਗੇ ਜਦੋਂ ਚੰਦਰਮਾ ਚੜ੍ਹਦਾ ਤੇ ਚੇਤੇ ਰੱਖੀ ਉਹ ਰਾਹ ਕਈ ਵਾਰੀ ਭਟਕ ਜਾਂਦੇ ਨੇ ਤੇ ਕਮਲ ਦੇ ਫੁੱਲ ਜਿਹੜੇ ਨੇ ਉਹਨਾਂ ਨੂੰ ਦੁੱਖ ਲੱਗਦਾ। ਤੇ ਕਹਿੰਦੇ ਨੇ ਜਦੋਂ ਕਿਤੇ ਗੁਰੂ ਦੇ ਮੁਰਜੀਵੜੇ ਸਿੱਖ ਚੜ੍ਹਾਈ ਕਰਨ ਜਾਂਦੇ ਨੇ ਤੇ ਦੁਸ਼ਮਣ ਦਾ ਤੇ ਧਰਤੀ ਦਾ ਕਾਲਜਾ ਹਿਲਦਾ ਫਟਦਾ, ਤੇ ਕਹਿੰਦੇ ਨੇ ਜਦੋਂ ਸ਼ੁੱਧ ਭਾਵਨਾ ਨਾਲ ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਉਦੋਂ ਮੌਤ ਦਾ ਮੂੰਹ ਜਿਹੜਾ ਉਹ ਆਪਣੇ ਆਪ ਹੀ ਕਾਲਾ ਹੋ ਜਾਂਦਾ। ਉਹਨਾਂ ਨੇ ਪਾਠ ਦਾ ਜ਼ਿਕਰ ਕਰਦਿਆਂ ਕਿਹਾ, ਕਹਿਣ ਲੱਗੇ ਹੋਤ ਜਬ ਹੈ ਭੋਰ ਤਬ ਹੋਤ ਹੈ ਕਧੇਰੋ ਦੁੱਖ, ਚੋਰਨ ਕੇ ਚੁੰਡ ਕੋ ਚਕੋਰਨ ਕੀ ਪਾਲ ਕੋ। ਚੋਰ ਕਦੀ ਚਾਹੁੰਦਾ ਦਿਨ ਚੜ੍ਹੇ, ਤੇ ਚਕੋਰਾ ਚੰਦਰਮਾ ਨੂੰ ਦੇਖਣ ਵਾਲੀਆਂ ਕਹਿਣਗੀਆਂ ਸੂਰਜ ਚੜ੍ਹੇ ਕਿ ਪਾਠ ਦਾ ਕਿੰਨਾ ਕੁ ਵੱਡਾ ਫਲ ਹੈ। ਕਹਿਣ ਲੱਗੇ ਹੋਤ ਜਬ ਹੈ ਭੋਰ ਤਬ ਹੋਤ ਹੈ ਕਨੇਰੋ ਦੇ ਚੋਰਨ ਕੇ ਚੁੰਡ ਕੋ ਚਕੋਰਨ ਕੀ ਪਾਲ ਕੋ, ਹੋਤ ਜਬ ਹੈ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਹੈ ਤਬ ਹੈ ਹੋਤ ਹੈ ਸੰਕੋਚ ਕੰਜ ਪੰਥ ਸ਼ਮਾ ਬਾਲ ਕੋ, ਹੋਤ ਹੈ ਚੜ੍ਹਾਈ ਜਬ ਸੂਰ ਬੀਰ ਸਿੰਘਨ ਕੀ ਤਬ ਹੈ ਭੂਮੀ ਕੀ ਉਹ ਹਾਲ ਹੈ ਦੁਰਜਨ ਕਰਾਲ ਕੋ। ਕਹਿਣ ਲੱਗੇ ਹੋਤ ਹੈ ਸੋ ਪਾਠ ਜਬ ਹੈ ਗੁਰੂ ਗ੍ਰੰਥ ਮਹਾਰਾਜ ਕੋ ਤਬ ਹੈ ਮੁੱਖ ਕਾਲੋ ਹੋਤ ਕਾਲ ਕਲ ਕਾਲ ਕੋ। ਕਹਿੰਦੇ ਦਾਤਾ ਜਦੋਂ ਤੇਰੀ ਬਾਣੀ ਦਾ ਪਾਠ ਕੋਈ ਸ਼ੁੱਧ ਕਰਦਾ ਉਦੋਂ ਮੌਤ ਵੀ ਜਿਹੜੀ ਘਬਰਾ ਕੇ ਪਿਛਾ ਚਲੀ ਜਾਂਦੀ। ਕਹਿੰਦੇ ਨੇ ਪਾਠ ਕਰੀ, ਪਾਠ ਦੀਦਾਰ ਦਾ ਫਿਰ ਅੱਗੇ ਸ਼ਬਦ ਵਰਤੇ, ਕਹਿਣ ਲੱਗੇ ਪਾਠ ਦੀਦਾਰ ਦਾ ਧਿਆਨ ਕਰਕੇ, ਧਿਆਨ ਦਿਆ ਜੀ ਜਿਹੜੀ ਅਰਜ਼ ਕਰਨੀ, ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਦੋਂ ਅਸੀਂ ਅਰਦਾਸ ਕਰਨੇ ਆ ਇੱਥੇ ਪਹਿਲਾ ਬਾਂਦਾ ਜੀ ਸੰਪੂਰਨ ਹੁੰਦਾ, ਇੱਕ ਸ਼ਬਦ ਵਾਹਿਗੁਰੂ 6 ਵਾਰੀ ਵਰਤਿਆ। ਜਦੋਂ ਅਸੀਂ 5 ਪਿਆਰਿਆਂ ਤੇ ਕਮਾਈ ਵਾਲਿਆਂ ਨੂੰ ਯਾਦ ਕਰਨਾ ਉਦੋਂ ਫਿਰ ਇਹਨੇ ਆਉਣਾ ਕਿ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਸ਼ਹੀਦਾਂ ਦੀ ਕੁਰਬਾਨੀ ਦਾ ਧਿਆਨ ਕਰਕੇ ਬੋਲਨੇ ਆ ਵਾਹਿਗੁਰੂ, ਗੁਰੂ ਕੇ ਧਾਮਾਂ ਤੇ ਤਖਤਾਂ ਦਾ ਧਿਆਨ ਕਰਕੇ ਬੋਲਨੇ ਆ ਵਾਹਿਗੁਰੂ, ਤੇ ਸਰਬੱਤ ਖਾਲਸੇ ਲਈ ਮੰਗ ਕੇ ਫਿਰ ਧਿਆਨ ਧਰ ਕੇ ਬੋਲਨੇ ਆ ਵਾਹਿਗੁਰੂ। ਤੇ ਪਿਆਰਿਓ 6 ਵਾਰੀ ਧਿਆਨ ਟਿਕਾ ਕੇ ਅਰਦਾਸੀਆ ਸਿੰਘ ਕਹਿੰਦਾ ਬੋਲ ਵਾਹਿਗੁਰੂ। ਹੁਣ ਆਪਾਂ ਕਹਾਂਗੇ ਵੀ ਕਿਉਂ ਵਾਰ ਵਾਰ ਕਿਹਾ ਜਾਂਦਾ ਧਿਆਨ ਟਿਕਾ? ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਕਹਿੰਦੇ ਨੇ ਜਿਹੜਾ ਤੂੰ ਪਾਠ ਕੀਤਾ ਉਹਨੂੰ ਇੰਨਾ ਖੁੱਭ ਕੇ ਉਹਨੂੰ ਹਿਰਦੇ ਵਿੱਚੋਂ ਵਿਸਰ ਨਾ ਦਈ, ਉਹਦਾ ਧਿਆਨ ਟਿਕਾਈ ਤੇ ਧਿਆਨ ਟਿਕਾ ਕੇ ਤੇਰੀ ਮੰਜ਼ਿਲ ਇਵੇ ਤੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ, ਤੈਨੂੰ ਵਾਹਿਗੁਰੂ ਚੇਤੇ ਆਵੇ। ਹੁਣ ਧਿਆਨ ਜਿਹੜਾ ਉਹ ਹਰ ਵਾਰੀ ਅਰਦਾਸੀਆ ਸਿੱਖ ਸੁਚੇਤ ਕਰਦਾ ਕਿ ਮਤਾ ਤੂੰ ਢਿੱਲਾ ਪੈ ਜਾਏ ਕਿਤੇ ਤੇਰਾ ਅੰਦਰ ਖਿੰਡੇ ਨਾ। ਜਦੋਂ ਉੱਚੀ ਬੋਲ ਕੇ ਕਹਿੰਦਾ ਬੋਲੋ ਜੀ ਵਾਹਿਗੁਰੂ, ਇਹਦਾ ਮਤਲਬ ਹੈ ਸੁਚੇਤ ਰਹੀ ਤੂੰ ਅਰਦਾਸ ਵਿੱਚ ਕਿੱਥੇ ਟਿਕਿਆ ਹੋ। ਤੇ ਧਿਆਨ ਇੱਕ ਐਸੀ ਦਾਤ ਹੈ, ਹਰ ਇੱਕ ਪਹਿਰੇ ਤੋਂ ਬਾਅਦ ਕਿਹਾ ਧਿਆਨ ਟਿਕਾ, ਇਹਦਾ ਮਤਲਬ ਹੈ ਸਿੱਖਾ ਅਰਦਾਸ ਤੂੰ ਕੱਲਾ ਨਹੀਂ ਕਰਨ ਆਇਆ। ਜਦੋਂ ਤੂੰ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਟੇਕ ਲਈ ਤੇਰੀ ਅਰਦਾਸ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦਾ ਧਿਆਨ ਟਿਕਾਇਆ ਤੂੰ। ਜਦੋਂ 5 ਪਿਆਰੇ 4 ਸਾਹਿਬਜ਼ਾਦੇ ਖੱਠੀ ਜੱਪੀ ਤੱਪੀ ਔੜੇ ਨੇ ਤੇ ਉਦੋਂ ਉਹਨਾਂ ਦਾ ਧਿਆਨ ਟਿਕਾ ਕੇ ਵਾਹਿਗੁਰੂ ਕਹਿੰਦਾ ਉਹ ਤੇਰੀ ਅਰਦਾਸ ਵਿੱਚ ਤੇਰੇ ਨਾਲ ਆ ਗਏ ਨੇ। ਜਦੋਂ ਤੂੰ ਸ਼ਹੀਦਾਂ ਨੂੰ ਲੈ ਕੇ ਤੁਰਿਆ ਧਿਆਨ ਟਿਕਾ ਕੇ ਵਾਹਿਗੁਰੂ ਕਹਿ ਉਹ ਤੇਰੀ ਅਰਦਾਸ ਵਿੱਚ ਨੇ। ਜਦੋਂ ਤਖਤਾਂ ਤੇ ਗੁਰਦੁਆਰਿਆਂ ਦਾ ਧਿਆਨ ਟਿਕਾਣਾ ਉਹ ਗੁਰੂ ਧਾਮਾਂ ਦੀ ਬਰਕਤ ਤੇਰੇ ਨਾਲ ਏ, ਤੇ ਜਦੋਂ ਸਰਬੱਤ ਖਾਲਸੇ ਦਾ ਜ਼ਿਕਰ ਕਰਕੇ ਧਿਆਨ ਟਿਕਾਣਾ ਤੇ ਸਰਬੱਤ ਖਾਲਸੇ ਦੀ ਭਾਵਨਾ ਤੇਰੇ ਨਾਲ। ਅਰਦਾਸ ਵਿੱਚ ਤੂੰ ਇਕੱਲਾ ਨਹੀਂ, ਸਾਹਿਬ ਜੀ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ ਕਿ ਉਹਨਾਂ ਦਾ ਧਿਆਨ ਟਿਕਾਓ, ਪਾਠ ਦੀਦਾਰ ਦਾ ਧਿਆਨ ਧਰ ਕੇ। ਹੁਣ ਧਿਆਨ ਇੱਕ ਐਸਾ ਵਿਸ਼ਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਵਾਰੀ ਇਹਦਾ ਜ਼ਿਕਰ ਆਏ ਤੇ ਹਜ਼ੂਰ ਨੇ ਸਭ ਤੋਂ ਉੱਤਮ ਧਿਆਨ ਜਿਹੜਾ ਉਹ ਕੱਛੂ ਕੁੰਮੀ ਦਾ ਮੰਨਿਆ ਸੀ ਕਿ ਕੱਛੂ ਕੁੰਮੀ ਪਾਣੀ ਵਿੱਚ ਰਹਿ ਕੇ ਆਪਣੇ ਆਂਡੇ ਦਾ ਧਿਆਨ ਟਿਕਾ ਕੇ ਉਸ ਆਂਡੇ ਨੂੰ ਪਾਲ ਦਿੰਦੀ ਏ। ਤੇ ਜੇ ਧਿਆਨ ਟਿਕਾਣ ਦਾ ਜ਼ਿਕਰ ਕਰਨਾ ਹੋਵੇ ਕਹਿਣਾ ਬਹੁਤ ਸੌਖਾ, ਧਿਆਨ ਇੱਕ ਥਾਂ ਤੇ ਕੇਂਦਰਿਤ ਕਰ ਲਈ ਕਮਾਈ ਅਥਾਹ ਚਾਹੀਦੀ ਤੇ ਨਾਲ ਗੁਰੂ ਕੀ ਕਿਰਪਾ ਚਾਹੀਦੀ। ਇਹ ਮਨ ਤਾਂ ਇੱਕ ਖੇਨੀ ਲਾਂਦਾ, ਗੁਰੂ ਕੋਲ ਬੈਠਾ ਬੈਠਾ ਪਤਾ ਨਹੀਂ ਕਿੰਨਿਆਂ ਕੁ ਦਾ ਬੁਰਾ ਮੰਗੀ ਜਾਂਦਾ। ਜਦੋਂ ਧਿਆਨ ਟਿਕਾਣ ਦੇ ਕਿਸੇ ਪੱਕੇ ਹੋਏ ਦੇ ਦਰਸ਼ਨ ਕਰਨੇ ਨੇ ਤੇ ਭਗਤ ਨਾਮਦੇਵ ਜੀ ਦੇ ਦਰਸ਼ਨ ਕਰੀਓ ਵੀ ਧਿਆਨ ਕੀ ਚੀਜ਼ ਏ। ਜਦੋਂ ਰਾਮਕਲੀ ਰਾਗ ਵਿੱਚ ਉਹਨਾਂ ਦਾ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਆਮੀਲੇ ਕਾਗਦ ਕਾਟੀਲੇ ਬੂਡੀ ਆਕਾਸ਼ ਮਤੇ ਭਰਮੀ ਵਾਲੇ ਪੰਚ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਖੀਏ, ਸਾਰਾ ਸ਼ਬਦ ਧਿਆਨ ਵਾਲਾ। ਕਹਿੰਦੇ ਨੇ ਬੱਚਾ ਪਤੰਗ ਉਡਾਉਂਦਾ ਹੈ, ਗੱਲਾਂ ਕਰਦਾ ਪਿਆ, ਸਾਥੀਆਂ ਨਾਲ ਹੱਸਦਾ, ਪਰ ਉਹਦਾ ਧਿਆਨ ਹੱਥ ਵਿੱਚ ਪਕੜੀ ਕੋਈ ਡੋਰ ਵਿੱਚ, ਜਿਹੜੀ ਡੋਰ ਨਾਲ ਵੱਜ ਕੇ ਪਤੰਗ ਉੱਡਦੀ ਏ। ਬੱਚਾ ਕਦੀ ਆਪਣੇ ਧਿਆਨ ਨੂੰ ਉਸ ਡੋਰ ਤੋਂ ਖਿੰਡਣ ਨਹੀਂ ਦਿੰਦਾ। ਬੱਚੀਆਂ ਬੀਬੀਆਂ ਭੈਣਾਂ ਸਿਰ ਤੇ ਗਾਗਰਾ ਰੱਖ ਕੇ ਪਾਣੀ ਭਰਨ ਜਾਂਦੀਆਂ ਨੇ, ਪਾਣੀ ਭਰ ਕੇ ਮੁੜਨਾ, ਆਪਸ ਵਿੱਚ ਹੱਸਣਾ, ਗੱਲਾਂ ਵੀ ਕਰਨੀਆਂ, ਪਰ ਜੇ ਕਿਤੇ ਉਹਨਾਂ ਦੇ ਧਿਆਨ ਦੇ ਵਿਸ਼ੇ ਬਾਰੇ ਪੁੱਛੇ ਤਾਂ ਗੱਲਾਂ ਕਰਦੀਆਂ ਹੋਈਆਂ ਵੀ ਸਿਰ ਤੇ ਰੱਖੇ ਹੋਏ ਘੜੇ ਨੂੰ ਕਦੀ ਧਿਆਨ ਤੋਂ ਓਹਲੇ ਨਹੀਂ ਹੁੰਦੇ ਦੀਆਂ। ਇੰਨਾ ਪਰਪੱਕ ਹੋ ਜਾ, ਸੁਨਿਆਰ ਵੀਰ ਸੋਨਾ ਕਰਦਾ, ਕੁਠਾਲੀ ਵਿੱਚ ਪਿਆ ਸੋਨਾ ਤੇ ਗ੍ਰਾਹਕ ਕਦੀ ਨੀ ਕੋਈ ਗੱਲਬਾਤ ਤੋਂ ਬਿਨਾਂ ਜਾਣ ਦਿੰਦਾ, ਪਰ ਧਿਆਨ ਉਹਦਾ ਸੋਨੇ ਵਿੱਚ ਹੀ। ਬਸ ਕਹਿੰਦੇ ਨੇ ਆਪਣੇ ਘਰ ਦੀ ਝਾਤੀ ਮਾਰ ਕਿ ਇੱਕ ਗਾਂ ਨੂੰ ਤੂੰ ਆਪਣੇ ਘਰੋਂ ਛੱਡ ਦੇਨੇ, ਉਹ ਪੰਜ ਕੋਹ ਤੇ ਵੀ ਚੜਦੀ ਹੋਈ ਆਪਣੇ ਬੱਚੇ ਦੇ ਧਿਆਨ ਤੋਂ ਦੂਰ ਨਹੀਂ ਜਾਂਦੀ। ਬਸ ਮਾਂ ਜੇ ਧਿਆਨ ਦੀ ਗੱਲ ਸਿੱਖਣੀ ਆ ਤੇ ਘਰ ਵਿੱਚ ਪਏ ਹੋਏ ਪੰਘੂੜੇ ਵਿੱਚ ਆਪਣੇ ਬੱਚੇ ਵੱਲ ਝਾਤੀ ਮਾਰ, ਅੰਦਰ ਬਾਹਰ ਕੰਮ ਕਰਦੀ ਵੀ ਤੂੰ ਉਹਦਾ ਧਿਆਨ ਨਹੀਂ ਵਿਸਾਰਦੀ। ਬਸ ਅਰਦਾਸ ਕਰਦੇ ਆ ਸ਼ਹੀਦਾਂ ਨੂੰ, ਮੁਰੀਦਾਂ ਨੂੰ, ਗੁਰੂ ਸਾਹਿਬਾਨਾਂ ਨੂੰ ਆਪਣੇ ਧਿਆਨ ਵਿੱਚੋਂ ਕਦੀ ਵਿਸਾਰੀ। ਉੱਥੇ ਫਿਰ ਸ਼ਬਦ ਸਾਨੂੰ ਇਹ ਪੜ੍ਹਨਾ ਪਏਗਾ ਧਿਆਨ ਲਈ ਕਿ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਤੇ ਭਰਮੀ ਵਾਲੇ ਪੰਚ ਜਨਾ ਚੋ ਬਾਤ ਬਤੋਵਾ ਚੀਤ ਸਡੋਰੀ ਰਾਖੀ ਵਾਲੇ। ਉੱਥੇ ਫਿਰ ਕਹਿੰਦੇ ਨੇ ਕਿ ਮਨ ਰਾਮ ਨਾਮਾ ਬੇਦੀ ਵਾਲੇ ਜੈਸੇ ਕਨਕ ਕਲਾ ਚਿਤ ਮਾਂਦੀ ਵਾਲੇ ਆਨੀਲੇ ਕੁੰਭ ਭਰਾਈ ਲੇ ਉਦਕ ਰਾਜਕੁਮਾਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਵਾਲੇ ਮੰਦਰ ਏਕ ਦੁਆਰ ਦਸ ਜਾਕੇ ਗਊ ਚਰਾਵਨ ਛਾਦੀ ਵਾਲੇ ਪਾਚ ਕੋਸ਼ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਵਾਲੇ ਕਹਿਤ ਨਾਮ ਦਿਓ ਸੁਣੋ ਤੁਰਲੋਚਨ ਬਾਲਕ ਪਾਲਣ ਕੋਡੀ ਵਾਲੇ ਅੰਤਰ ਬਾਹਰ ਕਾਜ ਗੁਰੂ ਦੀ ਚੀਤ ਸੋ ਬਾਰਕ ਰਾਖੀ ਵਾਲੇ। ਇਹੋ ਜਿਹਾ ਧਿਆਨ ਪਰਪੱਕ ਤੇਰਾ ਹੋਵੇ ਤੇ ਸਾਹਿਬ ਕਹਿੰਦੇ ਨੇ ਧਿਆਨ ਟਿਕਾਣ ਦੀ ਦੂਸਰੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਮਿਰਗ ਵੱਲ ਕਦੀ ਤੱਕ, ਉਹਦਾ ਧਿਆਨ ਕੰਡੇ ਕਿਹੜੇ ਵਿੱਚ ਏ, ਭਾਵੇਂ ਤੀਰ ਨੇ ਉਹਦੇ ਅੰਦਰ ਨੂੰ ਵਿੰਨ ਦਿੱਤਾ, ਮਰ ਤਾਂ ਜਾਂਦਾ ਪਰ ਧਿਆਨ ਨੂੰ ਖਿੰਡਣ ਨਹੀਂ ਦਿੰਦਾ। ਸਾਹਿਬ ਕਹਿੰਦੇ ਨੇ ਜੇ ਤੂੰ ਤੁਰਿਆ ਅਰਦਾਸ ਕਰਨ ਤੇ ਸਭ ਤੋਂ ਪਹਿਲਾਂ ਦਸ ਪਾਤਸ਼ਾਹੀਆਂ ਦੀ ਜੋਤ ਇਹਦੇ ਪਾਠ ਤੇ ਦੀਦਾਰ ਦਾ ਧਿਆਨ ਧਰੀ ਤੇ ਜਦੋਂ ਤੇਰਾ ਪਾਠ ਵਿੱਚ ਧਿਆਨ ਜੁੜੇ, ਦੀਦਾਰ ਵਿੱਚ ਧਿਆਨ ਜੁੜੇ ਤੇ ਉਦੋਂ ਆਪਣੇ ਮੁੱਖ ਤੋਂ ਬੋਲ ਕੇ ਕਈ ਬੋਲੋ ਜੀ ਵਾਹਿਗੁਰੂ, ਤੇਰਾ ਅੰਦਰ ਬੋਲ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ। ਪਿਆਰਿਓ ਆਓ, ਜੇ ਆਪਾਂ ਵੀ ਸਾਈਂ ਦੇ ਚਰਨਾਂ ਨਾਲ ਜੁੜਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜੀਏ, ਜਿਹਦਾ ਦੀਦਾਰ ਪਾਠ ਕੀਤੇ ਹੀ ਦੀਦਾਰ ਹੁੰਦੇ ਨੇ। ਤੇ ਜੇ ਆਪਾਂ ਕੇਵਲ ਵੇਖ ਕੇ ਚਲੇ ਗਏ ਤੇ ਸਾਹਿਬ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦਿਆ ਜੇ ਕੱਲ ਨੂੰ ਆਪਾਂ ਉਹਨਾਂ ਪੰਜਾਂ ਗੁਰਮੁਖਾਂ ਦੇ ਬਾਰੇ ਵਿਚਾਰ ਕਰਨੀ ਜਿਨ੍ਹਾਂ ਨੇ ਸ਼ੀਸ ਭੇਟ ਕੀਤੇ ਤੇ ਸਾਈਂ ਨੇ ਪਿਆਰੇ ਦੀ ਪਦਵੀ ਦਿੱਤੀ। ਹੋਈਆਂ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ,